ਧੰਨ ਵਾਰੀ
ਸਰ ਫਰੀਦ ਜੀ ਦੇ ਸਲੋਕ ਸਾਹਿਬ ਸਿੰਘ ਜੀ ਅੰਬ ਕਰਦੇ ਹਨ। ਸ਼ੇਖ ਫਰੀਦ ਜੀ ਦੁਰਗ ਜਾਤੀ ਵਾਲੇ ਮੁਸਲਮਾਨਾਂ ਦੇ ਵਿੱਚੋਂ ਹੋਏ ਹੈ, ਕੁਰੇਸ਼ੀਆ ਖਾਨਦਾਨ ਵਿੱਚੋਂ ਇਹਨਾਂ ਜਨਮ ਹੋਇਆ ਹੈ। ਕੁਰੇਸ਼ੀ ਮੁਹੰਮਦ ਸਾਹਿਬ ਦੀ ਜਿਹੜੀ ਕੁਲ ਸੀ, ਮੁਹੰਮਦ ਸਾਹਿਬ ਦੇ ਅਖੀਰੀ ਪੈਗੰਬਰ 1,24,000 ਪੈਗੰਬਰ ਮੰਨਿਆ ਗਿਆ ਹੈ, ਅਖੀਰੀ ਪੈਗੰਬਰ ਮੁਸਲਮਾਨਾਂ 'ਚ, ਉਹ ਵੀ ਕੁਰੇਸ਼ੀਆ ਖਾਨਦਾਨ ਵਿੱਚੋਂ ਸੀ। ਫਰੀਦ ਵੀ ਕੁਰੇਸ਼ੀਆ ਖਾਨਦਾਨ ਵਿੱਚੋਂ ਸਨ। ਇਹਨਾਂ ਦੇ ਚੰਗੇ ਫਕੀਰ ਵਾਲਾ ਹੋਏ ਹੈ ਤੇ ਫਕੀਰੀ ਬੰਦਗੀ ਕਰਦਿਆਂ ਕਰਦਿਆਂ ਇਹ ਫਰੀਦ ਦੇ ਅੰਦਰ ਇਹ ਖਿਆਲ ਇੱਕ ਦਿਨ ਚੋਰ ਇਹਦੇ ਕੋਲੇ ਆਏ। ਚੋਰਾਂ ਸੁਖਣਾ ਸੁਖੀ ਵੀ ਜੇ ਬਾਬਾ ਤੇਰੀ ਸੁਖਣਾ ਸਾਡੀ ਪੂਰੀ ਹੋ ਜੇ ਤਾਂ ਤੈਨੂੰ ਅਸੀਂ ਗੱਫਾ ਬਹੁਤ ਸਾਰਾ ਦੇਵਾਂਗੇ। ਇਸ ਖਿਆਲ ਵਿੱਚ ਆ ਕੇ ਉਹਨੇ ਜਾ ਕੇ ਚੋਰੀ ਕੀਤੀ ਤੇ ਉਹਨਾਂ ਨੂੰ ਕਿਸੇ ਸ਼ਾਹੂਕਾਰ ਦਾ ਘਰ ਬੜਾ ਭੰਨਿਆ, ਬਹੁਤ ਮਾਲ ਮਿਲਿਆ। ਬਹੁਤ ਮਾਲ ਮਿਲਣ ਤੇ ਜਿੱਥੇ ਫਰੀਦ ਬੈਠਾ ਸੀ ਉੱਥੇ ਮਿੱਠੀਆਂ ਮਿੱਠੀਆਂ ਚੀਜ਼ਾਂ ਇਹਨੂੰ ਲਿਆ ਕੇ ਖਵਾਈਆਂ। ਫਰੀਦ ਦੇ ਅੰਦਰ ਸੰਕਲਪ ਫੁਰ ਗਿਆ ਵੀ ਚੋਰੀ ਕਰਨੀ ਬੜੀ ਮੌਜ ਵਾਲੀ ਚੀਜ਼ ਹੈ, ਦੇਖੋ ਚੰਗੇ ਚੰਗੇ ਪਦਾਰਥ ਖਾਂਦੇ ਹੈ, ਆਪਾਂ ਵੀ ਚੋਰੀ ਕਰਿਆ ਚੰਗੇ ਚੰਗੇ ਪਦਾਰਥ ਖਾਣ ਨੂੰ ਮਿਲਿਆ ਕਰਨ। ਇਸ ਖਿਆਲ ਦੇ ਸੰਕਲਪ ਨਾਲ ਪਰ ਉਮਰ ਪੂਰੀ ਹੋ ਗਈ। ਉਸੇ ਵੇਲੇ ਸਰੀਰ ਛੁੱਟ ਗਿਆ। ਉਹ ਜਿਹੜਾ ਤਪ ਕੀਤਾ ਸੀ ਉਹਦੇ ਫਲ ਦੇ ਨਾਲ ਫਿਰ ਮਨੁੱਖਾ ਜਨਮ ਮਿਲਿਆ। ਫਿਰ ਇਹ ਸਾਧ ਸਿੰਘ ਜੀ ਹਲਤ ਨਾਵੇਂ ਜ਼ਿਮੀਂਦਾਰ ਦੇ ਘਰ ਵਿੱਚ ਜੰਮੇ ਮੁਸਲਮਾਨਾਂ ਦੇ, ਉਹਦੇ 'ਚ ਪੈਦਾ ਹੋ ਕੇ ਜੋ ਤਕੜਾ ਹੋ ਗਿਆ। ਪਹਿਲਾਂ ਮਾਂ ਨੂੰ ਸ਼ਕਰ ਦੇ ਦੇ ਕੇ ਇਹਨੂੰ ਨਵਾਜ਼ ਪੜ੍ਹਨ ਸਿਖਾਇਆ। ਨਵਾਜ਼ ਪੜ੍ਹਦਾ ਫੜਦਾ ਇਸ ਪ੍ਰਕਾਰ ਇਹ ਨੌਜਵਾਨ ਹੋ ਗਿਆ। ਬਹੁਤ ਸਾਰੀ ਗਰੀਬੀ ਆ ਗਈ ਇਹਦੇ ਘਰ ਵਿੱਚ। ਗਰੀਬੀ ਆਉਣੇ ਕਰਕੇ ਇਹਦੀ ਇਸਤਰੀ ਕਿਹਾ ਕਰੇ ਕਿ ਪਤੀ ਕੁਝ ਲਿਆ ਖਾਣ ਵਾਸਤੇ ਕਹੇ, ਲਿਆਵਾਂਗਾ ਖੁਦਾ ਦੇਵੇਗਾ, ਇਉਂ ਕਹਿ ਛੱਡਿਆ ਕਰੇ। ਇੱਕ ਦਿਨ ਇਹਨੂੰ ਚੋਰ ਰਸਤੇ 'ਚ ਤਪ ਕਰਦੇ ਨੂੰ ਮਿਲ ਗਏ। ਕਹਿੰਦੇ ਉਹ ਕਿਉਂ ਵਿਹਲਾ ਫਿਰਦਾ, ਆ ਤੈਨੂੰ ਕੰਮ ਲਾਈਏ। ਕਹਿੰਦੇ ਵੀ ਚਲੋ ਲੈ ਚਲੋ, ਮੇਰੇ ਘਰ 'ਚ ਵੀ ਲੋੜ ਹੈ। ਜਿਸ ਵੇਲੇ ਲੈ ਗਏ ਉਹਨਾਂ ਨੂੰ ਜਾ ਕੇ ਸਾਧ ਸੰਗਤ ਜੀ, ਇੱਕ ਖੇਤ ਦੇ ਵਿੱਚੋਂ ਮੁੰਡੀ ਜਿਹੜੀ ਕਣਕ ਹੁੰਦੀ ਹੈ ਕਸੀਰਾਂ ਤੋਂ ਬਿਨਾਂ, ਉਹ ਉੱਥੇ ਕੱਟ ਕੇ ਪੰਡਾਂ ਬੰਨ ਲਈਆਂ, ਫਰੀਦ ਨੂੰ ਵੀ ਬੰਨ ਲਈਆਂ। ਉਹਨਾਂ ਚੋਹਾਂ ਨੂੰ ਚੁਕਾਤੀਆਂ ਪੰਡਾਂ। ਫਰੀਦ ਤਕੜਿਆ ਸੀ, ਕਹਿੰਦਾ ਮੈਂ ਆਪੇ ਚੱਕ ਲਉ। ਜੋ ਚੱਕਣ ਲੱਗਾ ਇੱਕ ਕਰਨ ਸੀ ਸਾਧ ਸੰਗਤ ਜੀ, ਖੇਤ ਦੇ ਵਿੱਚ ਬੜਾ ਲਾ ਪਿਆ। ਜਦੋਂ ਆਦਮੀ ਦੇ ਭਾਗ ਜਾਗਦੇ ਉਦੋਂ ਕੰਧਾਂ ਵੀ ਉਪਦੇਸ਼ ਦਿੰਦੀਆਂ। ਉਸ ਵੇਲੇ ਹਾਸੇ ਦੀ ਆਵਾਜ਼ ਉਸ ਕਰਨ ਵਿੱਚੋਂ ਆਈ। ਜਦੋਂ ਹਾਸੇ ਦੀ ਆਵਾਜ਼ ਆਈ ਕਰਨ ਵਿੱਚੋਂ, ਇਹ ਕਹਿਣ ਲੱਗਾ ਵੀ ਤੂੰ ਕੌਣ ਹੈ? ਬਾਕੀ ਦੇ ਚੋਰ ਤਾਂ ਲੱਗੇ ਭੱਜ ਵੀ, ਇਹ ਕਰਨ ਬੋਲਦਾ। ਇਹ ਕਹਿੰਦਾ ਤੂੰ ਕੌਣ ਹੈ? ਕਹਿਣ ਲੱਗਾ ਵੀ ਤੂੰ ਜੇ ਮੈਂ ਦੱਸਦਾ ਆਪਣੀ ਗੱਲ, ਤੂੰ ਇਹ ਪੰਡ ਨਹੀਂ ਚੱਕ ਸਕੇਗਾ। ਕਹਿਣ ਲੱਗਾ ਤੂੰ ਦੱਸ ਸਹੀ ਮੈਨੂੰ। ਕਹਿੰਦੇ ਦੱਸ ਦਿੰਦਾ, ਇਹ ਜਿਹੜਾ ਜ਼ਿਮੀਂਦਾਰ ਆ, ਇਸ ਨੂੰ ਕਦੇ ਕਿਸੇ ਦੀ ਚੀਜ਼ ਨਹੀਂ ਵੱਢੀ, ਚੋਰੀ ਨਹੀਂ ਕੀਤੀ, ਖਾਧੀ ਨਹੀਂ, ਹੱਕ ਨਹੀਂ ਖਾਧਾ, ਆਪਦੀ ਸਿਫਤ ਕਰਕੇ ਖਾਂਦਾ ਹੈ। ਇਹੋ ਜਿਹਾ ਕਿਸਾਨ ਹੈ। ਇਸ ਕਿਸਾਨ ਦੇ ਖੇਤ ਵਿੱਚ ਦੀ ਮੈਂ ਸੀ ਨੰਬਰਦਾਰ ਇਸ ਪਿੰਡ ਦਾ। ਝੋਰੀ ਤੇ ਚੜਿਆ ਜਾਂਦਾ ਸੀ, ਇਹਦਾ ਬਾਜਰਾ ਬੀਜਿਆ ਹੋਇਆ ਸੀ। ਇਹ ਖੇਤ ਦੇ ਵਿੱਚ ਮੇਰੇ ਘੋੜੇ ਦੀ ਰਕਾਬ ਵਿੱਚ ਇਹ ਬਾਜਰੇ ਦਾ ਸਿੱਕਾ ਅੜ ਗਿਆ। ਉਹ ਸਿੱਕਾ ਮੈਂ ਰਕਾਬ ਵਿੱਚੋਂ ਕੱਢ ਕੇ ਖਾ ਲਿਆ ਤੇ ਫੂਸ ਸਿੱਟ ਗਿਆ। ਉਸ ਖਾਣ ਤੋਂ ਬਾਅਦ ਮੇਰਾ ਸਰੀਰ ਦਾ ਅੰਤ ਹੋਇਆ। ਸਰੀਰ ਦੇ ਅੰਤ ਹੋਣ ਵੇਲੇ ਕਹਿਣ ਲੱਗੇ ਵੀ ਉਹ ਐਸਾ ਕਿਸਾਨ ਸੀ, ਕਿਸੇ ਦੀ ਚੀਜ਼ ਨਹੀਂ ਸੀ ਖਾਂਦਾ, ਹੱਕ ਦੀ ਕਮਾਈ ਕਰ ਰਿਹਾ ਸੀ, ਤਾਂ ਉਹਦਾ ਸਿੱਕਾ ਖਾਧਾ। ਉਹਨੇ ਇਸ ਦੇ ਵਿੱਚ 12 ਸਾਲ ਬਲਦ ਬਣ ਕੇ ਉਹਦੇ ਘਰ ਬਾਗ, ਮੈਨੂੰ 12 ਸਾਲ ਇਹ ਬਲਦ ਬਣ ਕੇ ਵਗਣਾ ਪਿਆ। ਤੇ ਹੁਣ ਜਿਹੜਾ ਫੂਸ ਮੈਂ ਸਿਰ ਦਿੱਤਾ ਸੀ ਉਹ ਸਿੱਟੇਗਾ, ਉਹਦੇ ਵਿੱਚ ਮੇਰਾ ਕਰੰਗ ਰਾਖੀ ਕਰ ਰਿਹਾ, ਪਤਾ ਨਹੀਂ ਕਦੋਂ ਮੇਰਾ ਛੁਟਕਾਰਾ ਹੋਊ। ਇਸ ਜ਼ਿਮੀਂਦਾਰ ਦਾ ਇਹੋ ਜਿਹਾ ਖੇਤ ਹੈ ਜਿਹਦੀਆਂ ਤੁਸੀਂ ਪੰਡਾਂ ਬੰਨੀਆਂ। ਸੁਣ ਕੇ ਫਰੀਦ ਨੂੰ ਉੱਥੇ ਹੀ ਢੇਰੀ ਕਰ ਦਿੱਤੀਆਂ। ਉਸ ਵੇਲੇ ਪਰਮੇਸ਼ਰ ਦੀ ਭਗਤੀ ਵੀ ਜੁੜਿਆ ਸੀ, ਐਂ ਚੋਰਾਂ ਦੀ ਕਸੰਗ ਦਾ ਥੋੜ੍ਹਾ ਜਿਹਾ ਅਸਰ ਹੋਇਆ ਸੀ। ਉਸ ਅਸਰ ਤੋਂ ਬਾਅਦ ਫਰੀਦ ਜੀ ਨੇ ਬੜਾ ਤਪ ਕੀਤਾ। ਜਿਸ ਤਪ ਦੇ ਪ੍ਰਤਾਪ ਦੇ ਨਾਲ ਸਾਧ ਸੰਗਤ ਜੀ, ਫਰੀਦ ਦੀ ਐਡੀ ਸ਼ਕਤੀ ਹੋ ਗਈ। ਦਰਿਆ ਦੇ ਕਿਨਾਰੇ ਤੇ ਬੈਠਾ ਸੀ ਤੇ ਇੱਕ ਮਾਈ ਦਾ ਪੁੱਤਰ ਦਰਿਆ ਵਿੱਚ ਰੁੜ ਗਿਆ ਸੀ, ਉਹਦੀ ਲੋਥ ਮਿਲ ਗਈ। ਫਰੀਦ ਦੇ ਕੋਲੇ ਲੈ ਕੇ ਆਈ। ਫਰੀਦ ਨੂੰ ਕਹਿੰਦੀ ਸਾਈਂ ਜਿਉਂਦੀ ਜਿਉਂਦਾ ਕਰ ਦੇ। ਇਹਨੂੰ ਦੁਆ ਕੀਤੀ, ਖੁਦਾ ਦੇ ਜਿਉਂਦਾ ਹੋ ਗਿਆ ਉਹ ਬੱਚਾ। ਮਾਈ ਨੂੰ ਹੋਰਨਾਂ ਕੋਲੇ ਦੱਸਿਆ, ਉਹ ਹੋਰ ਜਿਹੜੇ ਉਹ ਪੂਰੀ ਸਾਰਾ ਡਿਗਰ ਲਿਆ ਸੀ, ਸਾਰਿਆਂ ਨੂੰ ਮੁਰਗੇ ਜਿੱਥੋਂ ਲੱਭੇ ਲਿਆ ਕੇ ਫਰੀਦ ਦੇ ਅੱਗੇ ਰੱਖ ਕੇ। ਫਰੀਦ ਨੇ ਦੁਆ ਕੀਤੀ, ਹੋ ਖੁਦਾ ਇਹਨਾਂ ਨੂੰ ਜਿਉਂਦੇ ਕਰ। ਕਹਿਣ ਲੱਗੇ ਫਰੀਦਾ ਤੈਨੂੰ ਮੇਰੀ ਚੌਕੜ ਪੈ ਗਈ, ਛੇਤੀ ਨਹੀਂ ਮੈਂ ਮਿਲ ਸਕਾਂਗਾ, ਇਹਨਾਂ ਨੂੰ ਮੈਂ ਜਿਉਂਦੇ ਕਰ ਦਿੰਦਾ। ਇਹ ਕਹਿਣ ਲੱਗਾ ਕੋਈ ਨਹੀਂ, ਮੈਨੂੰ ਭਾਵੇਂ ਤਪੱਸਿਆ ਕਰਨੀ ਪਵੇ ਪਰ ਜਿਉਂਦੇ ਕਰ ਦੇ। ਉਹ ਸਾਰੇ ਜਿਉਂਦੇ ਕਰਾ ਕੇ ਫਿਰ 48 ਸਾਲ ਫਰੀਦ ਨੂੰ ਮਿਹਨਤ ਕਰਨੀ ਪਈ। 12 ਸਾਲ ਸਾਧ ਸਿੰਘ ਜੀ ਬਣ ਵਿੱਚ ਪੱਤੇ ਖਾਂਦਾ ਰਿਹਾ, ਫਲ ਫੁੱਲ ਖਾਂਦਾ ਰਿਹਾ। ਮਾਂ ਨੂੰ ਮਿਲਣ ਆਇਆ, ਮਾਂ ਨੇ ਇੱਕ ਦਿਨ ਕੇਸ ਇਹਦੀਆਂ ਜੂਆਂ ਕੱਢਣ ਲੱਗੀ, ਜੋ ਖਿੱਚੇ ਸ੍ਰੀ ਸ੍ਰੀ ਕਰਨ ਦਾ ਕਹਿੰਦੀ ਜਿਹਨਾਂ ਬਿਰਸਾਂ ਦੇ ਪੱਤੇ ਧੂ ਕੇ ਖਾਂਦਾ ਰਿਹਾ ਉਹਨਾਂ ਨੂੰ ਨੀ ਪਾਪ ਲੱਗਾ, ਉਹਨਾਂ ਨੂੰ ਨੀ ਪੀੜ ਲੱਗੀ ਹੋਊ। ਸੁਣ ਕੇ ਫਰੀਦ ਨੂੰ ਉਦੋਂ ਤੋਂ ਖਾਣੇ ਫਲ ਜਿਹੜੇ ਸੀ ਤੋੜ ਕੇ ਬਿਰਸਾਂ ਦਾ ਉਹ ਖਾਣੇ ਛੱਡ ਕੇ ਜਿਹੜੇ ਡਿੱਗੇ ਹੋਏ ਹੁਣ ਪੱਤਲ ਤੇ ਫਲ ਉਹ ਖਾ ਲਿਆ ਕਰੇ। 12 ਸਾਲ ਉਹ ਤਪੱਸਿਆ ਕੀਤੀ, 24 ਸਾਲ ਬਾਅਦ ਫਿਰ ਸਾਹਿਬ ਸੰਗਤ ਜੀ ਕਾਠ ਦੀ ਰੋਟੀ ਪੱਤੀ ਪੱਲੇ ਬੰਨ ਕੇ 12 ਸਾਲ ਕਿਉਂ ਤਪੱਸਿਆ ਕੀਤੀ, ਫਲ ਫੁੱਲ ਖਾ ਲਿਆ ਕਰੇ। 36 ਸਾਲ ਤਪ ਕਰਕੇ ਇਸ ਪ੍ਰਕਾਰ ਖੂਹ ਚ ਲਮਕਦਾ ਰਿਹਾ। ਖੂਹ ਦੇ ਚ ਲਮਕਦੇ ਨੂੰ ਅਜਾਲੀ ਨੂੰ ਛੋਟੀ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ। ਅੱਗੇ ਸਲੋਕਾਂ ਚ ਆਵੇਗਾ, ਕਾਂਗਾ ਕਹਿਣ ਕੰਡੋਲਿਆ ਸਗਲਾ ਖਾਇਆ ਮਾਸ। ਕਿਉਂ 36 ਸਾਲ ਤੋਂ ਬਾਅਦ ਸਾਹਿਬ ਸੰਗਤ ਜੀ 12 ਸਾਲ ਸ਼ਹਿਰ ਸਰਸਤੀ ਦੀ ਸੇਵਾ ਕੀਤੀ ਤੇ ਫਿਰ ਉਹ ਬ੍ਰਹਮ ਗਿਆਨ ਦੇ ਕੇ ਨਿਹਾਲ ਕੀਤਾ ਸੀ। ਕਿਉਂ 47 ਸਾਲ ਦੀ ਬੜੀ ਮਿਹਨਤ ਮਗਰੋਂ ਵਾਹਿਗੁਰੂ ਦੀ ਪ੍ਰਾਪਤੀ ਹੋਈ ਸੀ ਫਰੀਦ ਨੂੰ। ਉਹਦੀ ਜਿਹੜੀ ਇਹ ਭਗਤੀ ਸੀ, ਮਿਹਨਤ ਸੀ, ਤਪੱਸਿਆ ਸੀ, ਗੁਰੂ ਅਰਜਨ ਸਾਹਿਬ ਨੂੰ ਭਾ ਗਈ ਹੈ। ਇਸ ਕਰਕੇ ਫਰੀਦ ਸਾਹਿਬ ਦੀ ਤੇ ਬਾਣੀ ਪਵਿੱਤਰ ਸਤਿਗੁਰੂ ਜੀ ਲਿਖ ਰਹੇ ਹਨ।
ਸਲੋਕ ਸੇਖ ਫਰੀਦ ਕੇ
ਸਲੋਕ ਸ਼ਾਵਨੀ ਸ਼ੁਰੂ ਕਰ ਲਾਂਗੇ, ਹੁਣ ਇੰਨਾ ਕੀ ਵਕਤ ਬਹੁਤ ਹੈ।
ਕਬੀਰ ਜੋ ਗ੍ਰਹਿ ਕਰਹਿ ਤਾ ਧਰਮ ਕਰ, ਨਾਹੀ ਤਾ ਕਰ ਬੈਰਾਗੀ ਬੰਧਨ ਕਰੈ ਤਾ ਕੋ ਬਦਲੋ ਅਭਾਗ।
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਸਾਹਿਬ ਜੀਓ। ਸਲੋਕ ਸੇਖ ਫਰੀਦ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ। ਜਿਤ ਦਿਹਾੜੈ ਧਨ ਵਰੀ, ਸਾਹੇ ਲਏ ਲਿਖਾਏ। ਮਾਲਕ ਜੇ ਕੰਨੀ ਸੁਣੀਦਾ, ਮੋਹ ਦੇਖਾ ਲੈ ਆਏ। ਜਿੰਦ ਨਿਮਾਣੀ ਕੱਢੀਐ, ਹੱਡਾ ਕੀ ਕੜਕਾਏ। ਸਾਹੇ ਲਿਖੇ ਨਾ ਚੱਲਣੀ, ਜਿੰਦੂ ਤੂੰ ਸਮਝਾਏ। ਜਿੰਦ ਬਹੁਤੀ ਮਰਨ ਵਾਰ, ਲੈ ਜਾਤੀ ਪਰਣਾਏ। ਆਪਣ ਹੱਥੀ ਜੋਲ ਕੈ ਗਲ ਲੱਗੈ ਧਾਏ। ਵਾਲੋ ਨਿੱਕੀ ਪੁਰ ਸਲਾਤ, ਕੰਨੀ ਨਾ ਸੁਣੀਆਏ। ਫਰੀਦਾ ਚੂੜੀ ਪਵੰਦੀ, ਖੜਾ ਨਾ ਆਪ ਮੁਹਾਏ। ਵਾਲੋ ਨਿੱਕੀ ਪੁਰ ਸਲਾਤ, ਕੰਨੀ ਨਾ ਸੁਣੀਆਏ। ਫਰੀਦਾ ਚੂੜੀ ਪਵੰਦੀ, ਖੜਾ ਨਾ ਆਪ ਮੁਹਾਏ। ਵਾਹਿਗੁਰੂ ਕਾ ਖਾਲਸਾ। ਸਲੋਕ ਸੇਖ ਫਰੀਦ ਕੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜਿਸ ਦਿਹਾੜੈ ਧਨ ਵਰੀ।
ਵਾਹਿਗੁਰੂ ਕਾ ਖਾਲਸਾ। ਸਤਿਗੁਰੂ ਜੀ ਸਾਜੀ ਨੂੰ ਆ ਜੀ, ਗੁਰੂ ਖਾਲਸਾ ਸਾਹਿਬ ਸੰਗਤ ਜੀ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਿਸ ਵਕਤ ਪਾਕ ਪੈਣੀ ਸਾਹਿਬ ਵਿੱਚ ਆਪ ਨੂੰ ਚਰਨ ਪਾਏ ਹਨ, ਉਸ ਫਰੀਦ ਸਾਹਿਬ ਦੀ ਗੱਦੀ ਦੇ ਉੱਤੇ ਸ਼ੇਖ ਇਬਰਾਹੀਮ ਜਾਂ ਸੂਫੀ ਫਕੀਰ ਹੋਣੇ ਕਰਕੇ ਉਹਦਾ ਨਾਮ ਜਨਮ ਸਾਖੀ ਸ਼ੇਖ ਬ੍ਰਹਮ ਕਰਕੇ ਮਸ਼ਹੂਰ ਹੈ। ਇਹ ਫਰੀਦ ਦਾ ਪੋਤਾ ਚੇਲਾ ਸੀ। ਉਸ ਗੱਦੀ ਦੇ ਉੱਤੇ ਬੈਠੇ ਸਨ। ਜਿਹੜੀ ਇਹ ਬਾਣੀ ਹੈ, ਇਹ ਉਸ ਨੇ ਬੜੀਆਂ ਮਿਹਨਤਾਂ ਕੀਤੀਆਂ ਸੀ, ਕਮਾਈ ਕੀਤੀ ਸੀ। ਉਸ ਦੀ ਬਾਣੀ ਵਿਦਵਾਨਾਂ ਨੇ ਅਤੇ ਸੰਪਰਦਾਨ ਮੰਨਿਆ ਕਿ ਸ਼ੇਖ ਬ੍ਰਹਮ ਦੇ ਹੀ ਸਾਰੇ ਸਲੋਕ ਹਨ। ਇਹ ਬੜੀ ਮਿਹਨਤ ਵਾਲੇ ਸੰਤ ਸਨ ਅਤੇ ਬੜੀ ਕਮਾਈ ਕੀਤੀ ਸੀ। ਸਤਿਗੁਰੂ ਨਾਨਕ ਦੇਵ ਜੀ ਨੂੰ ਪਾਕ ਵਚਨ ਵਿੱਚ ਮਿਲੇ ਸਨ। ਇਹਨਾਂ ਦੇ ਨਾਲ ਸਤਿਗੁਰੂ ਸਾਹਿਬ ਦੀ ਚਰਚਾ ਹੋਈ ਹੈ, ਵਿੱਚੋਂ ਸਲੋਕ ਵੀ ਆਉਣਗੇ ਜੋ ਸਤਿਗੁਰਾਂ ਦੇ ਨਾਲ ਇਸ ਵਚਨ ਬਲਾਸ ਹੋਏ ਹਨ। ਤੋਂ ਸ਼ੇਖ ਫਰੀਦ ਜੀ ਦੀ ਬਾਣੀ, ਪੋਤਾ ਚੇਲਾ ਸ਼ੇਖ ਬ੍ਰਹਮ ਸੀ, ਉਸ ਨੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਮਿਲ ਕੇ ਚਰਚਾ ਕੀਤੀ ਹੈ। ਸ਼ੇਖ ਇਹਨਾਂ ਦੇ ਦਿਵ ਜਾਤੀ ਹੈ, ਫਰੀਦ ਸਾਹਿਬ ਇਹਨਾਂ ਦਾ ਨਾਮ ਹੈ। ਜਿਸ ਪ੍ਰਕਾਰ ਸਾਹਿਬ ਸੰਗਤ ਜੀ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਗਏ ਹਨ ਬਗਦਾਦ ਵਿੱਚ, ਉੱਥੇ ਬਗਦਾਦ ਦੇ ਵਿੱਚ ਸਾਹਿਬ ਸਿੰਘ ਜੀ ਜਿਹੜਾ ਪੀਰ ਸੀ ਉਸ ਪੀਰ ਦਾ ਨਾਮ ਸਾਹਿਬ ਸਿੰਘ ਜੀ ਦਸਵੀਂ ਪੀਰ ਸੀ। ਇਹ ਦਸਵੀਂ ਪੀਰ ਇੱਕ ਉਦੋਂ ਪਹਿਲਾਂ ਹੋ ਚੁੱਕਾ ਸੀ। ਇਹ ਸਤਾਈਵਾਂ ਪੀਰ ਸੀ ਜਿਹੜਾ ਉਸ ਗੱਡੀ ਤੇ ਬੈਠਾ ਸੀ ਜਿਸ ਨਾਲ ਬਗਦਾਦ ਵਿੱਚ ਗੁਰੂ ਸਾਹਿਬ ਦੀ ਚਰਚਾ ਹੋਈ ਸੀ ਅਤੇ ਬਗਦਾਦ ਦੇ ਸਾਰਿਆਂ ਮੁਸਲਮਾਨਾਂ ਤੋਂ ਪੱਥਰ ਮਾਰਨ ਵਾਸਤੇ ਗੁਰੂ ਮਹਾਰਾਜ ਸਾਹਿਬ ਸਾਰਾ ਸ਼ਹਿਰ ਚੱਲ ਕੇ ਆਇਆ ਸੀ। ਸਤਿਗੁਰੂ ਮਹਾਰਾਜ ਸਾਹਿਬ ਜਦੋਂ ਜਕਾਰਾ ਛੱਡਿਆ ਸੀ ਸਾਰੀ ਸੁਣ ਮੁਣ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ। ਇਸੇ ਪ੍ਰਕਾਰ ਸ਼ੇਖ ਫਰੀਦ ਜਿਹਦੀ ਗੱਡੀ ਤੇ ਸ਼ੇਖ ਬ੍ਰਹਮ ਸੀ ਉਸ ਨੂੰ ਸ਼ੇਖ ਫਰੀਦ ਦੇ ਨਾਂ ਤੇ ਬਾਣੀ ਉਚਾਰਨ ਕੀਤੀ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਸ ਦਿਨ ਸਤਿਗੁਰਾਂ ਦੀ ਚਰਚਾ ਹੋਈ ਹੈ। ਸਤਿਗੁਰੂ ਅਰਜਨ ਦੇਵ ਜੀ ਨੇ ਇਹਨਾਂ ਦੀ ਕਮਾਈ ਵੇਖ ਕੇ ਬਹੁਤ ਮਿਹਨਤ ਵੇਖ ਕਰਕੇ ਇਹ ਸਤਿਗੁਰਾਂ ਨੂੰ ਇਹਦਾ ਵਿਰਾਗ ਪਾ ਗਿਆ ਹੈ। ਇਸ ਕਰਕੇ ਭਗਤਾਂ ਦੇ ਨਾਂ ਰਲਾ ਕੇ ਸ਼ੇਖ ਫਰੀਦ ਦੀ ਵੀ ਬਾਣੀ ਸਤਿਗੁਰੂ ਜੀ ਨੇ ਅੰਗੀਕਾਰ ਕੀਤੀ ਹੈ। ਭਾਈ ਗੁਰਦਾਸ ਸਾਹਿਬ ਨੂੰ ਇਹਨਾਂ ਦੀਆਂ ਜਿਹੜੀਆਂ ਸੁਰਤਾਂ ਸਨ ਉਹਨਾਂ ਨੂੰ ਸੰਗੀਤ ਕਰਕੇ ਸ੍ਰੀ ਅੰਮ੍ਰਿਤਸਰ ਰਾਮਸਰ ਵਿੱਚ ਜਦੋਂ ਬਾਣੀ ਲਿਖਾਈ ਹੈ ਸਾਰਿਆਂ ਭਗਤਾਂ ਦੇ ਦਰਸ਼ਨ ਵੀ ਗੁਰੂ ਅਰਜਨ ਸਾਹਿਬ ਜੀ ਨੇ ਕਰਾਏ ਸਨ। ਇਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਜਿਸ ਪ੍ਰਕਾਰ ਸਾਹਿਬ ਸਿੰਘ ਜਲ ਤੋਂ ਲਹਿਰ ਉੱਠਦੀ ਹੈ ਇਹ ਆਪਦੇ ਸਰੂਪ ਵਿੱਚੋਂ ਹੀ ਇਹਨਾਂ ਭਗਤਾਂ ਨੂੰ ਪ੍ਰਗਟ ਕੀਤਾ ਹੈ ਤੇ ਪ੍ਰਤੱਖ ਦਰਸ਼ਨ ਦਿਖਾ ਕੇ ਫਿਰ ਆਪਦੇ ਸਰੂਪ ਵਿੱਚ ਹੀ ਲੀਨ ਕੀਤਾ ਹੈ। ਕਿਉਂ ਭਗਤਾਂ ਦੀ ਬਾਣੀ ਤੇ ਗੁਰੂ ਸਾਹਿਬ ਦੀ ਬਾਣੀ ਉਹ ਭੇਜ ਹੈ। ਸਾਹਿਬ ਸਿੰਘ ਜੀ ਸ੍ਰੀ ਗੁਰੂ ਤੀਜੇ ਪਾਤਸ਼ਾਹ ਨੂੰ ਕਿਹਾ ਹੈ ਨਾਮਾ ਸਿੰਘਾ ਕਬੀਰ ਜੁਲਾਹਾ ਪੂਰੇ ਗੁਰ ਤੇ ਗਤ ਪਾਈ ਬ੍ਰਹਮ ਕੇ ਬੇਟੇ ਸੌਦ ਪਛਾਣੇ ਹੋਮੈ ਜਾਤ ਗਵਾਈ ਸੁਰ ਨਰਤਨ ਕੀ ਬਾਣੀ ਗਾਵਾ ਕੋਈ ਨਾ ਨੇਤਾ ਪਾਈ। ਇਹ ਪਵਿੱਤਰ ਬਾਣੀ ਗੁਰੂ ਮਹਾਰਾਜ ਸਾਹਿਬ ਨੇ ਆਪ ਅੰਗੀਕਾਰ ਕੀਤੀ ਹੈ। ਸੁਣ ਸੇਖ ਫਰੀਦ ਜੀ ਜੀ ਕਬੀਰ ਸਾਹਿਬ ਦੇ ਸਲੋਕ ਹੈ ਜੋ ਬਿਰਧ ਜਾਤੀ ਵਾਲੇ ਸੇਖ ਫਰੀਦ ਦੇ ਸਲੋਕ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਮੁਸਲਮਾਨਾਂ ਦਾ ਮਤ ਹੈ ਕਿ ਇੱਕੋ ਵਾਰ ਮਨੁੱਖਾਂ ਦੇ ਮਿਲਦੀ ਹੈ ਤੇ ਮਨੁੱਖਾਂ ਦੇ ਜਿਸ ਵੇਲੇ ਪੂਰੀ ਹੋ ਜਾਂਦੀ ਹੈ ਫਿਰ ਕਿਆਮਤ ਤੱਕ ਰੂਹਾਂ ਜਿਹੜੀਆਂ ਕਬਰ ਵਿੱਚ ਹੀ ਪਈਆਂ ਰਹਿੰਦੀਆਂ ਹਨ। ਜਿਸ ਵੇਲੇ ਮਹਾਂਪਰਲੋਂ ਦਾ ਕਿਆਮਤ ਦਾ ਸਮਾਂ ਆਉਂਦਾ ਹੈ ਉਸ ਵੇਲੇ ਅਸਰਾਈਲ ਨਾਦ ਵਜਾਉਂਦਾ ਹੈ। ਉਹ ਅਸਰਾਈਲ ਦੇ ਨਾਦ ਵਜਾਉਣੇ ਕਰਕੇ ਮਰੀਆਂ ਹੋਈਆਂ ਰੂਹਾਂ ਜਿਉਂਦੀਆਂ ਹੋ ਜਾਂਦੀਆਂ ਉਹ ਜਾਗ ਉੱਠਦੀਆਂ। ਜਿਨ੍ਹਾਂ ਰੂਹਾਂ ਦੇ ਚੰਗੇ ਪੁੰਨ ਕੀਤੇ ਹੁੰਦੇ ਹਨ ਉਹਨਾਂ ਨੂੰ ਭਿਸ਼ਟੀ ਜਾਮਾ ਪਹਿਨਾਇਆ ਜਾਂਦਾ ਹੈ, ਉਹਨਾਂ ਨੂੰ ਭਿਸ਼ਟੇ ਸੁੱਖ ਦਿੱਤੇ ਜਾਂਦੇ ਹੈ। ਜਿਨ੍ਹਾਂ ਨੇ ਗੁਨਾਹ ਕੀਤੇ ਹੁੰਦੇ ਹੈ ਉਹਨਾਂ ਨੂੰ ਦੋਜ਼ਖੀ ਜਾਮਾ ਪਵਾ ਕੇ ਨਰਕ ਪਹੁੰਚਾਇਆ ਜਾਂਦਾ ਹੈ। ਇਹ ਮੁਸਲਮਾਨਾਂ ਦਾ ਮਤ ਹੈ। ਇਹ ਦੇਹ ਤੋਂ ਬਾਅਦ ਫਿਰ ਹੋਰ ਦੇਹ ਨਹੀਂ ਮਿਲਦੀ ਉਹਨਾਂ ਦਾ ਮਤ ਹੈ। ਇਹ ਤੰਗੀ ਦਾ ਵਾਚਕ ਹੈ। ਮਤਲਬ ਹਿੰਦੂਆਂ ਦੇ ਅੰਦਰ ਇਹ ਹੈ ਕਿ 84 ਲੱਖ ਜੂਨ ਭੋਗਣੀ ਪੈਂਦੀ ਹੈ। ਸਤਿਗੁਰੂ ਸਾਹਿਬ ਦਾ ਮਤ ਹੈ ਵਾਸ਼ਨਾ ਅਨੁਸਾਰ ਸਾਰੀਆਂ ਜੂਨਾਂ ਜਾਣਾ ਪੈਂਦਾ ਹੈ। ਇਹ ਗੁਰੂ ਮਹਾਰਾਜ ਸਾਹਿਬ ਦਾ ਮਤ ਸੁਤੰਤਰ ਹੈ। ਦੋਹਾਂ ਨੂੰ ਇਹ ਗ੍ਰਹਿਣ ਕੀਤਾ ਹੈ। ਕਾਲ ਦਾ ਭੈ ਦਿਖਾਉਂਦੇ ਹਨ ਅਤੇ ਮਨੁੱਖਾਂ ਦੇ ਤੋਂ ਬਾਅਦ ਫਿਰ ਹੱਥ ਨਹੀਂ ਆਉਂਦੀ ਹੈ ਜੇ ਕਿਸੇ ਦੀ ਬਸਮਾਰਤਾ ਚਾਹੇ ਮੁਸਲਮਾਨਾਂ ਨੇ ਕਿਉਂ ਕਿਹਾ ਵੀ ਫਿਰ ਦੇਹ ਨਹੀਂ ਮਿਲਦੀ ਚਾਹੇ ਹਿੰਦੂਆਂ ਨੂੰ ਕਿਹਾ 84 ਲੱਖ ਜੂਨ 'ਚ ਫਿਰਨਾ ਪੈਂਦਾ। ਸਤਿਗੁਰੂ ਸਾਹਿਬ ਜੀ ਨੇ ਦੋਹਾਂ ਨੂੰ ਸਾਂਝੇ ਰੱਖ ਕਰਕੇ ਆਪਣਾ ਪਰਮ ਪਵਿੱਤਰ ਉਪਦੇਸ਼ ਗੁਰਮਤਿ ਦਾ ਦਿਖਾਇਆ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਤ ਦਿਹਾੜੈ ਧਨ ਵਰੀ।
ਸ਼ੇਖ ਫਰੀਦ ਜੀ ਦੇ ਸਲੋਕ ਮਹਾਰਾ ਉਚਾਰਦੇ ਹਨ। ਇੱਕ ਅਦਾਇਤ ਰੂਪ ਪਰਮੇਸ਼ਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਸ਼ੇਖ ਫਰੀਦ ਜੀ ਸਰੀਰ ਦੀ ਅਨਿਸ਼ਚਿਤਤਾ ਦਿਖਾਉਂਦੇ ਹੋਏ ਤੇ ਕਾਲ ਦੇ ਨਾਲ ਜਿੰਦ ਦਾ ਵਿਆਹ ਹੁੰਦਾ ਹੈ ਇਹ ਦਿਖਾਉਂਦੇ ਸਲੋਕ ਆਰੰਭ ਕਰਦੇ ਹਨ। ਵਿਰਾਗਮਈ
ਜਿਤ ਦਿਹਾੜੈ ਧਨ ਵਰੀ।
ਇਹ ਭਾਈ ਜਿਸ ਦਿਨ ਲੜਕੀ ਕਿਸੇ ਲਾੜੇ ਦੇ ਨਾਲ ਵਰੀ ਜਾਵੇ ਉਹਦਾ ਨਾਤਾ ਹੋ
ਜਾਵੇ
ਸਾਹੇ ਲਿਖਾ ਲੈ ਜਾਂਦੇ ਕਿ ਫਲਾਣੇ ਦਿਨ ਦਾ ਸਾਹਾ ਵਿਆਹ ਹੋਵੇਗਾ।
ਮਾਲਕ ਜੇ ਕੰਨੀ ਸੁਣੀਦਾ।
ਜਿਸ ਲਾੜੇ ਦੇ ਨਾਲ ਮੰਗੀ ਹੁੰਦੀ ਉਹ ਮਾਲਕ ਹੁੰਦਾ ਹੈ। ਉਹ ਪਾਤਸ਼ਾਹ ਜਿਹੜਾ ਕੰਨੀ ਸੁਣੀਦਾ ਹੈ ਲਾੜਾ ਲੜਕੀ ਦਾ ਪਤੀ
ਉਹ
ਵਿਆਹਣ ਵਾਸਤੇ ਉਹ ਆ ਜਾਂਦਾ ਹੈ ਆਪਣਾ ਮੂੰਹ ਆ ਦਿਖਾਉਂਦਾ ਹੈ ਜਾਂਦੇ ਸਮੇਤ
ਗਿੰਦ ਨਿਮਾਣੀ ਕੱਢੀ।
ਇਸੇ ਪ੍ਰਕਾਰ ਇਹ ਵਿਆਹ ਦਾ ਪ੍ਰਕਰਨ ਬਣਾਇਆ। ਸਹਿਬ ਫਰੀਦ ਜੀ ਫਰਮਾਉਂਦੇ ਹਨ
ਜਿਤ ਦਿਹਾੜੈ ਧਨ ਵਰੀ।
ਜਿਸ ਦਿਨ ਸਾਹਿਬ ਸਿੰਘ ਜੀ ਇਹ ਧਨ ਦੇ ਅੰਦਰ ਜਿੰਦ ਜਿਹੜੀ ਹੈ ਇਹ ਬੜੀ ਹੈ ਪ੍ਰਵੇਸ਼ ਹੋਈ ਹੈ। ਜਿਸ ਦਿਨ ਇਹ ਦੇਹ ਦੇ ਅੰਦਰ ਜਿੰਦ ਪ੍ਰਵੇਸ਼ ਹੋਈ ਹੈ ਵਾਹਿਗੁਰੂ ਦੀ ਆਗਿਆ ਦੇ ਨਾਲ ਸੰਸਾਰ ਦੇ ਅੰਦਰ ਉਦਣ ਤੋਂ ਹੀ ਇਹ ਵਿਆਹ ਲਈ ਹੈ ਕਾਲ ਨੇ ਕਿਉਂਕਿ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਪ ਕਦੇ ਦਿਨ ਸੀਗਾ ਕਾਲ ਹੇਰੀ ਸਿਰੇ ਬਦਗੀਓ ਕਹੋ ਕਬਰ ਵਿੱਚ ਕੀ ਜਾ। ਸੋ ਦਿਨ ਆਵਣ ਲਾਗਾ, ਉਹ ਦਿਨ ਜਿਸ ਦਿਨ ਦਾ ਨਾਂ ਸੁਣ ਕੇ ਅਸੀਂ ਡਰਦੇ ਹਾਂ, ਕਿਉਂ ਜਿਸ ਦਿਨ ਇਹ ਧਨ ਜਿੰਦ ਜਿਹੜੀ ਹੈ ਪੈਦਾ ਹੋਈ ਹੈ, ਉਦੋਂ ਦੀ ਇਹ ਵਰੀ ਗਈ ਕਾਲ ਦੇ ਨਾਲ। ਅਤੇ ਜਿਹੜੇ ਗੁਰਮੁਖ ਹਨ ਗਏ, ਜਿਵੇਂ ਸਸਪਾਲ ਦੇ ਨਾਲ ਰੁਕਮਣੀ ਦਾ ਮੰਗਣਾ ਹੋਇਆ ਸੀ ਤੇ ਕ੍ਰਿਸ਼ਨ ਵਿਆਹ ਕੇ ਲੈ ਗਿਆ ਸੀ, ਇਸੇ ਪ੍ਰਕਾਰ ਕਾਲ ਨਾਲ ਸਾਰਿਆਂ ਦਾ ਮੰਗੇਵਾ ਹੋਇਆ ਹੈ। ਜਿਨ੍ਹਾਂ ਨੂੰ ਕ੍ਰਿਸ਼ਨ ਅਕਾਲ ਪੁਰਖ ਦੀ ਪ੍ਰਾਪਤੀ ਹੋਈ ਹੈ, ਉਹ ਕਾਲ ਤੋਂ ਛੁੱਟ ਕੇ ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਰੇ ਨਾ ਜਾਇਆ, ਉਹ ਜੰਮਣ ਮਨ ਤੋਂ ਰਹਿਤ ਹੋ ਸਕਦੇ ਹਨ ਜਿਨ੍ਹਾਂ ਨੂੰ ਅਕਾਲ ਪੁਰਖ ਦੀ ਪ੍ਰਾਪਤੀ ਹੈ ਜ਼ਿੰਦਗੀ 'ਚ। ਜਿਨ੍ਹਾਂ ਨੂੰ ਨਹੀਂ ਪ੍ਰਾਪਤੀ, ਉਹਨਾਂ ਨੂੰ ਸਾਰਿਆਂ ਨੂੰ ਕਾਲ ਨੂੰ ਖਾ ਲੈਣਾ ਹੈ। ਇਹ ਦ੍ਰਿਸ਼ਟਾਂਤ ਦਿੰਦੇ ਹੋਏ ਫਰਮਾਉਂਦੇ ਹਨ, ਜਿਸ ਦਿਨ ਇਹ ਧਨ ਜਿੰਦ ਦੇਹ ਅੰਦਰ ਵੜੀ ਹੈ, ਪ੍ਰਵੇਸ਼ ਹੋਈ ਹੈ,
ਸਾਹੇ ਲਏ ਲਿਖਾ,
ਉਹ ਦਿਨ ਤੋਂ ਸਾਹੇ ਓੜਕਾਇਆ ਤਨਸਾਹਿਆ ਬੰਜਾਰਿਆ ਮਿੱਤਰਾ ਜਗ ਜਰਵਾਉਣਾ ਕੰਨ, ਉਹ ਸਾਹ ਜਿਸ ਦੇ ਸਾਹ ਵਿੱਚ ਸਮਾਪਤੀ ਹੋ ਜਾਣੀ ਹੈ। ਇਹ ਸਾਹਾ ਹੀ ਅਸਲ ਸੰਗੀ ਵਿਆਹ ਦਾ ਦਿਨ ਹੈ ਜਿੰਦ ਦਾ। ਉਹ ਲਿਖਾ ਲਏ ਹਨ ਕਿ ਇੰਨੇ ਸਾਲ ਜੀਵੇਗਾ, ਇੰਨੇ ਮਹੀਨੇ ਜੀਵੇਗਾ, ਇੰਨੇ ਦਿਨ, ਇੰਨੀਆਂ ਘੜੀਆਂ, ਇੰਨੇ ਪਲ, ਇਹ ਪਰਾਲਭ ਦੇ ਨਾਲ ਉਹਦੀ ਉਮਰ ਦੀ ਗਿਣਤੀ ਕੀਤੀ ਜਾਂਦੀ ਹੈ, ਇਹ ਦਿਸ਼ਟ ਹੋ ਜਾਂਦੀ ਹੈ।
ਮਾਲਕ ਜੇ ਕੰਨੀ ਸੁਣੀ,
ਮਾਲਕ ਕੌਣ ਹੈ? ਕਾਲ ਇੱਥੇ ਜਿਹੜਾ ਸੁਣੀਦਾ ਕੰਨੀ ਕੇ ਕਾਲ ਜਾਲ ਵਧੇ ਸਭ ਹੀ ਮਿਲ ਕੇ, ਕੋਈ ਰਾਮ ਰਸੂਲ ਨਾ ਬਾਚਨ ਪਾਏ, ਦਾਨ ਵਧੇ ਫਲਿੰਗ ਧਰਾ ਤਰ ਕੁਹਰ ਭਵਿੱਖੋ ਪਾਏ ਮਕਾਏ, ਅੰਤ ਮਰੇ ਪਛਤਾ ਪ੍ਰਿਥੀ ਪਰ ਜੇ ਜਗ ਮੈਂ ਅਵਤਾਰ ਕਹਾਏ, ਰੇ ਮਨ ਲੈ ਲੈ ਅਕੇਲ ਹੀ ਕਾਲ ਕੇ ਲਾਗਤ ਕਾਹੇ ਨਾ ਪਾਇਨ ਧਾਏ। ਉਹ ਜਿਹੜਾ ਮਲਕ ਪਾਤਸ਼ਾਹ ਸੁਣੀਦਾ ਹੈ ਕਾਲ,
ਉਹ ਦਿਖਾਲੇ ਆ,
ਉਹ ਇੱਕ ਦਿਨ ਸਾਹਿਬ ਸਿੰਘ ਜੀ ਕਾਲ ਇਹ ਦਿਨ ਤਾਈ ਆਪਦਾ ਮੂੰਹ ਆ ਕੇ ਵਿਖਾਵੇਗਾ, ਅੰਤ ਦਾ ਸਮਾਂ ਆ ਜਾਏਗਾ ਉਦੋਂ।
ਜਿੰਦ ਨਿਮਾਣੀ ਕੱਢੀ ਹੈ,
ਇਹ ਜਿਹੜੀ ਜਿੰਦ ਹੈ ਉਦੋਂ ਇਹਦਾ ਕੋਈ ਮਾਣ ਨਹੀਂ ਹੋਵੇਗਾ, ਇਹ ਦੇਹ ਵਿੱਚੋਂ ਕੱਢੀ ਜਾਵੇਗੀ। ਜਿਵੇਂ ਲੜਕੀ ਨੂੰ ਵਿਆਹ ਕੇ ਲੜਕਾ ਲੈ ਜਾਂਦਾ, ਇਉਂ ਨਿਮਾਣੀ ਜਿੰਦ ਨੂੰ ਇਹ ਪੇਕਾ ਘਰ ਸੰਸਾਰ ਹੈ, ਇਹਦੇ ਵਿੱਚੋਂ ਕੱਢਿਆ ਜਾਵੇਗਾ।
ਹੱਡਾਂ ਕੀ ਕੜਕਾ,
ਹੱਡਾਂ ਨੂੰ ਕੜਕਾ ਕੜਕਾ ਕੇ ਸਾਰੇ ਇੰਦਰੀਆਂ ਦੇ ਸਰੋਤਰ ਬੰਦ ਹੋ ਜਾਣਗੇ, ਅੱਖਾਂ ਤੋਂ ਦਿਸਣਾ ਬੰਦ ਹੋ ਜੂ, ਪੱਥਰ ਹੋ ਜਾਣਗੀਆਂ, ਕੰਨਾਂ 'ਚ ਸੁਣਨਾ ਬੰਦ ਹੋ ਜੂ, ਅਤੇ ਹੱਥ ਪੈਰ ਚੱਲਣ ਤੋਂ ਰਹਿਤ ਹੋ ਜਾਣਗੇ, ਤੇ ਸਾਰਿਆਂ ਹੱਡਾਂ ਨੂੰ ਪੀੜਿਆ ਜਾਵੇਗਾ। ਚੰਗੀ ਤਰ੍ਹਾਂ ਕੜਕਾ ਕਰਕੇ ਇਹਨਾਂ ਹੱਡਾਂ ਦੇ ਤਾਂ ਹੀ ਰੜਕ ਰੜਕੇ ਜਿੰਦਣ ਵਾਲੀ ਨੂੰ ਦੁੱਖ ਦੇ ਦੇ ਕੇ ਕੱਢਿਆ ਜਾਵੇਗਾ।
ਸਾਹੇ ਲਿਖੇ ਨਾ ਚੱਲਣੀ,
ਇਹ ਜਿਹੜਾ ਸਾਹ ਹੈ ਨਾ, ਸਾਹਾ ਅੰਤ ਦੇ ਵੇੜੇ ਦਾ ਦਿਨ, ਇਹ ਸਾਹਾ ਹੈ ਵੱਜਿਆ ਹੋਇਆ, ਇਹ ਲਿਖਿਆ ਹੋਇਆ ਅਖੀਰਲੇ ਸਾਹਾਂ ਦਾ ਸਮਾਂ, ਕਿਸੇ ਦੇ ਪਾਸੋਂ ਵੀ ਇਹ ਚਲਾਰ ਮਾਨ ਨਹੀਂ ਹੋਵੇਗਾ। ਜਦੋਂ ਅੰਤ ਦਾ ਸਮਾਂ ਆ ਗਿਆ, ਸਭ ਕਿਸੇ ਨੂੰ ਤੁਰਨਾ ਪਵੇਗਾ।
ਬਿੰਦੂ ਤੂੰ ਸਮਝਾ,
ਆਪਣੀ ਜੀਵ ਨੂੰ ਇਹ ਮਨਾ ਸਮਝਾ ਲੈ ਕਿ ਜਿਸ ਦਿਨ ਅੰਤ ਦਾ ਸਮਾਂ ਉਹ ਜ਼ਰੂਰ ਪੂਰਾ ਹੋਵੇਗਾ, ਉਹ ਨਹੀਂ ਆਲਾ ਜਾਵੇਗਾ, ਪੂਰਾ ਸਰੀਰ ਸਭ ਨੂੰ ਛੱਡਣਾ ਪਵੇਗਾ ਆਪਣੀ ਉਮਰ ਪੂਰੀ ਹੋਈ ਤੋਂ।
ਜਿੰਦ ਬਹੁਤੀ ਮਰਨ ਵਾਰ,
ਕਿਉਂ ਕਹਿੰਦੇ ਜਿੰਦ ਜਿਹੜੀ ਹੈ ਤਾਂ ਬਹੁਤੀ ਹੈ, ਕਿ ਜਿਹੜਾ ਮਰਨ ਲਾੜਾ ਕਾਲ ਵਾਲੇ ਵਰ ਲਾੜਾ ਹੈ, ਵਰਨ ਵਾਲਾ
ਲੈ ਜਾਸੀ ਪਰਣਾ,
ਇਹ ਪਰਣਾ ਕੇ ਵਿਆਹ ਕੇ ਭਾਈ ਕਾਲ ਲੈ ਹੀ ਜਾਵੇਗਾ ਅੰਤ ਨੂੰ ਰੂਹਾਂ ਦੇ ਤਾਂ। ਜਿਨ੍ਹਾਂ ਨੇ ਅਕਾਲ ਮੂਰਤ ਵਰ ਪਾਇਆ ਅਵਨਾਸੀ, ਨਾ ਕਦੇ ਮਿਲਣ ਜਾਇਆ, ਉਹ ਕਾਲ ਤੋਂ ਛੁੱਟਣਗੇ, ਬਾਕੀਆਂ ਨੂੰ ਸਾਰਿਆਂ ਨੂੰ ਕਾਲ ਵਿਆਹ ਕੇ ਜਿੰਦਾਂ ਨੂੰ ਲੈ ਜਾਏਗਾ।
ਆਪਣੇ ਹੱਥੀ ਜੂਲ ਕੈ,
ਜੇ ਭਾਈ ਜਦੋਂ ਸਰੀਰ ਸ਼ਾਂਤ ਹੋ ਗਿਆ, ਆਪਦੇ ਹੱਥੀ ਮੁਰਦੇ ਨੂੰ ਨਵਾ ਕੇ ਧੁਆ ਕੇ ਸਿਰੀ ਤੇ ਰੱਖ ਕੇ ਮਸਾਨ ਭੂਮਿਕਾ ਨੂੰ ਕਬਰਸਤਾਨ ਨੂੰ ਜੋਲ ਕੇ ਤੋੜ ਕੇ ਚਲਾ ਕਰਕੇ ਆਪਣੇ ਹੱਥੀ ਵਿਦਿਆ ਕਰਾਵਾਂਗੇ, ਚੜਾਇਆਵਾਂਗੇ,
ਤੋਰਿਆਵਾਂਗੇ।
ਜਦੋਂ ਆਪਣੀ ਹੱਥੀ ਇਹਨਾਂ ਨੂੰ ਤੋਰਦਾ ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਿਰ ਜ਼ਿੰਦਗੀ ਦੇ ਗੱਲ ਲੱਗੇਗੀ, ਧਾਰ ਕੇ ਭੱਜ ਕੇ ਮੈਨੂੰ ਰੱਖ ਲਓ, ਕੌਣ ਰੱਖ ਸਕੇਗਾ, ਸਭ ਕਾਢੋ ਕਾਢੋ ਹੋਈ ਹੋਵੇਗੀ, ਕੱਢ ਦੇਣਗੇ ਇਹਨੂੰ, ਰਹਿ ਨਹੀਂ ਦੇਣਗੇ ਘਰਾਂ ਵਿੱਚ, ਉੱਚੇ ਮੰਦਰ ਸਾਲ ਰਸੋਈ ਇਹ ਘੜੀ ਹੁਣ ਰਹਿਣ ਨਾ ਹੋਈ।
ਬਾਲੋ ਨਿੱਕੀ ਪੁਰ ਸਲਾ,
ਪਰਲੋਕ ਦਾ ਹਾਲਤ ਜਿਵੇਂ ਹਿੰਦੂਆਂ ਦੇ ਮਤ ਅਨੁਸਾਰ ਬਹਿ ਕਰਨੀ ਲਹੂ ਲਹੂ ਤੇ ਪਾਕ ਦੀ ਮੰਨੀ ਹੈ। ਕਈ ਲੋਕ ਉਸਦੇ ਪਰ ਹੋਣ ਵਾਸਤੇ ਬੜੇ ਯਤਨ ਕਰਦੇ ਆ, ਕੋਈ ਪੁੰਨ ਕਰਦੇ ਆ, ਕੋਈ ਦਾਨ ਕਰਦੇ ਹਨ, ਇਸ ਪ੍ਰਕਾਰ ਦੀ ਹਾਲਤ ਹੈ। ਇਹ ਕਈਆਂ ਨੂੰ ਮੁਸਲਮਾਨਾਂ ਦੇ ਮਤ ਅਨੁਸਾਰ ਉਹ ਜਿਹੜੀ ਬਹਿ ਕਰਨੀ ਨਦੀ ਹੈ, ਉਸ ਨਦੀ ਤੋਂ ਪਾਰ ਹੋਣ ਵਾਸਤੇ
ਵਾਲੋ ਨਿੱਕੀ ਪੁਰ ਸਲਾ,
ਵਾਲ ਨਾਲੋਂ ਵੀ ਬਰੀਕ ਪੁਰ ਨਾਮ ਪੁਲ ਹੈ, ਸਲਾਦ ਨਾਮ ਸੱਲਾਂ ਵਾਲਾ ਦੁੱਖਦਾਇਕ ਪੁਲ ਹੈ, ਤੇ ਇਸ ਦਾ ਫਾਰਸੀ ਕਿਉਂ ਸ਼ਬਦ ਹੈ ਸਲਾਤਲ ਮੁਸਤਕੀਮ। ਸਲਾਤਲ ਪੁਲ ਦਾ ਨਾਮ ਹੈ, ਮੁਸਤਕੀਮ ਪੱਕੇ ਦਾ ਨਾਮ ਹੈ, ਜਿਹੜਾ ਪੂਰਿਆ ਹੋਇਆ ਸੱਲਾਂ ਦੇ ਨਾਲ, ਦੁੱਖਾਂ ਦੇ ਨਾਲ। ਇਹੋ ਜਿਹਾ ਪੁਲ ਹੈ, ਵਾਲਨਾ ਵਰੀਕ ਸੁਣੀਦਾ ਹੈ ਪਰਲੋਕ ਦੇ ਰਸਤੇ ਚ
ਪੋਲੀ ਨਾ ਸੁਣੀ।
ਜਿਹੜੇ ਪਾਪੀ ਪੁਰਖ ਹੈ ਉਹਨਾਂ ਦੇ ਅੰਗ ਝੜ ਚੜ ਕੇ ਵਿੱਚ ਡਿੱਗ ਪੈਂਦੇ, ਨਦੀਏ ਰੁੜ ਜਾਂਦੇ ਹਨ, ਅਤੇ ਜਿਹੜੇ ਪੁੰਨੀ ਹੈ ਉਹ ਸੁਖਾਲੇ ਲੰਘ ਜਾਂਦੇ ਹੈ। ਫਿਰ ਮਨਾ ਪਿਆ ਕੰਨੀ ਸੁਣਿਆ ਨੀ, ਜਿਹੜਾ ਪੁਲ ਹੈ ਵਾਲਨਾ ਵਰੀਕ ਰਸਤਾ ਹੈ ਤੇ ਰੂਰੇ ਉਦੋਂ ਤੁਸੀਂ ਜਾਣਾ ਪੈਂਦਾ ਹੈ। ਇਸ ਪ੍ਰਕਾਰ ਉਹ ਸੱਲਾਂ ਕਰਕੇ, ਦੁੱਖਾਂ ਕਰਕੇ ਭਰਿਆ ਹੋਇਆ ਜਿਹੜਾ ਪੁਲ ਹੈ ਉਹਦੇ ਵਿੱਚ ਹੀ ਲਿਜਾਣਾ ਪਊ। ਰੂਹਦੇ ਤਾਂ ਤੈਂ ਸੁਣਿਆ ਨੀ, ਸਾਰੀਆਂ ਕਿਤਾਬਾਂ ਮੁਸਲਮਾਨਾਂ ਦੀਆਂ ਵਿੱਚ ਲਿਖਿਆ ਹੋਇਆ, ਉਹ ਤੈਂ ਕਿਉਂ ਨੀ ਸੁਣਨਾ ਕੀਤਾ ਹੈ? ਉਹਨੂੰ ਯਾਦ ਕਰ ਪਰਲੋਕ ਦੇ ਮਾਰਗ ਨੂੰ।
ਫਰੀਦਾ ਚਿੜੀ ਪਵੰਦੀ,
ਫਰੀਦ ਸਾਹਿਬ ਜੀ ਕਹਿੰਦੇ ਚਿੜੀ ਪਹਾੜੀ ਬੋਲੀ ਚ ਆਵਾਜ਼ਾਂ ਦਾ ਨਾਮ ਹੈ। ਫਰੀਦ ਸਾਹਿਬ ਜੀ ਕਹਿੰਦੇ ਚਿੜੀ ਪਵੰਦੀ, ਚਿੜੀ ਆਵਾਜ਼ਾਂ ਦੇ ਪਾਬੰਦੀ ਪੈਂਦਿਆਂ ਵੇਦ ਸ਼ਾਸਤਰ ਕੁਰਾਨ ਆਦਿਕ ਤੇ ਪਰਲੋਕ ਦੀ ਹਾਲਤ ਦੀਆਂ ਆਵਾਜ਼ਾਂ ਦੇ ਰਹੇ ਹੈ, ਗੱਲਾਂ ਆਵਾਜ਼ਾਂ ਦੇ ਪੈਂਦਿਆਂ ਹੋਇਆ ਸੋਹਾਂ ਸੁਣਦਿਆਂ ਹੋਇਆ ਵੇਦਾਂ ਸ਼ਾਸਤਰਾਂ ਦੇ ਇਹ ਆਵਾਜ਼ਾਂ ਪੈ ਰਹੀਆਂ ਹਨ। ਪਰਲੋਕ ਦਾ ਮਾਰਗ ਇਹੋ ਜਿਹਾ ਦੁਖਦਾਇਕ ਹੈ, ਇਹ ਤੇ ਖੜਾ ਨਾ ਆਪ ਮੁਹਾਏ, ਇਹਦੇ ਚ ਖੜੋਤਾ ਖੜੋਤਾ ਆਸ ਦੇ ਨਾਲ ਆਪਣੇ ਆਪ ਨੂੰ ਲੁਟਾਈ ਨਾ ਜਾ ਵਿਕਾਰਾਂ ਵਿੱਚ ਲੱਗ ਕੇ, ਆਪਣੇ ਜੀਵਨ ਨੂੰ ਵਿਕਾਰਾਂ ਤੋਂ ਬਚਾ ਲੈ। ਇਹੀ ਜੀ ਪਰਲੋਕ ਦੀ ਹਾਲਤ ਤੇਰੀ ਹੋਣੀ ਹੈ। ਇਹ ਵਿਰਾਗਮਈ ਪਹਿਲਾ ਸਲੋਕ ਫਰੀਦ ਸਾਹਿਬ ਜੀ ਨੂੰ ਉਚਾਰਨ ਕੀਤਾ ਹੈ।
ਫਰੀਦਾ ਦਰਵੇਸੀ ਗਾਖੜੀ,
ਫਰੀਦ ਸਾਹਿਬ ਜੀ ਸਾਧ ਸੰਗਤ ਜੀ, ਇੱਕ ਦਿਨ ਦੀ ਗੱਲ ਸੀ, ਇਹਨਾਂ ਨੂੰ ਭੁੱਖ ਬਹੁਤ ਲੱਗੀ ਹੋਈ ਸੀ। ਇੱਕ ਖਰਬੂਜਿਆਂ ਦਾ ਵਾੜਾ ਸੀ, ਉੱਥੇ ਕਾਮਾ ਬੈਠਾ ਸੀ ਨੌਕਰ। ਉਸ ਨੌਕਰ ਨੇ ਨੂੰ ਪੁੱਛਿਆ ਫਰੀਦ ਨੂੰ ਕਿ ਸਾਈ ਲੋਕਾਂ ਮੈਨੂੰ ਭੁੱਖ ਲੱਗੀ ਹੈ ਤੇ ਖਰਬੂਜਿਆਂ ਦੇ। ਇਹ ਕਹਿਣ ਲੱਗਾ, ਤੂੰ ਏਡਾ ਮੋਟਾ ਮਿਓਆ ਹੈ ਤੇ ਆਪ ਖੇਤੀ ਕਰਕੇ ਕਿਉਂ ਨੀ ਖਾ ਲੈਂਦਾ ਖਰਬੂਜੇ ਬੀਜ ਲੈ? ਜੋ ਜਵਾਬ ਦੇ ਤਾ ਫਰੀਦ ਸਾਹਿਬ ਜੀ ਨੂੰ, ਫਰੀਦ ਜੀ ਨੇ ਉਸ ਵੇਲੇ ਕਿਸੇ ਆਦਮੀਆਂ ਦੇ ਖਰਬੂਜੇ ਖਾਧੇ ਪਏ ਸੀ, ਉਹ ਛਿੱਲਾਂ ਚਾਕੂ ਨਾਲ ਚੀਰ ਕੇ ਸਿੱਟੀਆਂ ਹੋਈਆਂ ਸੀ, ਉਹ ਛਿੱਲਾਂ ਦੇ ਗੁੱਦੇ ਨੂੰ ਖਾ ਕੇ ਆਪਣਾ ਸਮਾਂ ਬਤੀਤ ਕਰ ਲਿਆ, ਨਦੀ ਦੇ ਕਿਨਾਰੇ ਜਾ ਕੇ ਬੈਠ ਕੇ ਭਜਨ ਕਰਨ ਲੱਗ ਗਏ। ਉਦੋਂ ਮਗਰੋਂ ਆਇਆ ਮਾਲਕ, ਜਿਸ ਵੇਲੇ ਮਾਲਕ ਆਇਆ ਤੇ ਉਹ ਫਰੀਦ ਸਾਹਿਬ ਜੀ ਪੁੱਛਣ ਲੱਗਾ, ਬਾੜੇ ਦੀ ਰਾਖੀ, ਕਹਿੰਦੇ ਕਚਰੇ ਕਿੱਥੇ ਹੈ? ਸਾਰੇ ਸਿਰ ਬਣੇ ਹੋਏ ਵੇਖੇ ਸਾਧ ਸੰਗਤ ਜੀ, ਕਚਰਿਆਂ ਦੇ ਸਾਰੇ ਬਾੜੇ ਜਿੰਨੇ ਖਰਬੂਜੇ ਸੀ ਸਾਰੇ ਸਿਰ ਹੀ ਬਣ ਗਏ। ਕਹਿਣ ਲੱਗੇ, ਇੱਕ ਫਕੀਰ ਆਇਆ ਸੀ, ਮੈਂ ਤੇਰੀ ਆਗਿਆ ਬਿਨਾਂ ਉਹਨੂੰ ਖਰਬੂਜਾ ਨਹੀਂ ਦਿੱਤਾ, ਇਸ ਕਰਕੇ ਸਾਰਾ ਬਾੜਾ ਵਿਗੜ ਗਿਆ। ਉਹਨੂੰ ਲਿਆ ਸੀ ਮੁੱਲ ਵਾੜਾ, ਉਹ ਭਾਈ ਫਰੀਦ ਸਾਹਿਬ ਨੂੰ ਭਾਲਦਾ ਭਾਲਦਾ ਨਦੀ ਦੇ ਕਿਨਾਰੇ ਤੇ ਆ ਗਿਆ। ਨਦੀ ਦੇ ਕਿਨਾਰੇ ਤੇ ਜਦੋਂ ਆਇਆ ਤੇ ਉਸ ਵੇਲੇ ਫਰੀਦ ਸਾਹਿਬ ਜੀ ਨੂੰ ਆ ਕੇ ਪੈਰੀ ਪੈ ਗਿਆ। ਕਹਿਣ ਲੱਗਾ, ਫਰੀਦ ਜੀ, ਮੈਂ ਤਾਂ ਮੁੱਲ ਲਿਆ ਵਾੜਾ, ਸਾਰੇ ਸਰੀ ਬਣ ਗਏ, ਤੁਹਾਡੀ ਬੇਇੱਜ਼ਤੀ ਹੋ ਗਈ, ਨੌਕਰ ਨੇ ਗਲਤੀ ਕੀਤੀ ਹੈ, ਤੁਸੀਂ ਮੈਨੂੰ ਮਾਫ਼ ਕਰੋ। ਫਰੀਦ ਸਾਹਿਬ ਕਹਿੰਦੇ, ਜਾ ਭਾਈ, ਤੇਰੇ ਸਾਰੇ ਖਰਬੂਜੇ ਬਣ ਜਾਣਗੇ ਪਰ ਇੱਕ ਸਿਰ ਹੋਊਗਾ, ਉਹ ਸਿਰ ਤੈਨੂੰ ਉਪਦੇਸ਼ ਦੇ ਕੇ ਫਿਰ ਉਹ ਵੀ ਖਰਬੂਜਾ ਹੀ ਬਣ ਜਾਏਗਾ। ਇਹ ਬਚਨ ਕਹਿ ਕੇ ਫਰੀਦ ਨੂੰ ਮੋੜਤਾ। ਜਦੋਂ ਜ਼ਿਮੀਂਦਾਰ ਆਇਆ ਖੇਤ ਵਿੱਚ, ਸਾਰੇ ਖਰਬੂਜੇ ਬਣ ਗਏ, ਇੱਕ ਸਿਰ ਆਦਮੀ ਦਾ ਵੇਖਿਆ। ਉਹਨੇ ਆਵਾਜ਼ ਕੀਤੀ ਵੀ, ਤੇਰੇ ਵਰਗੇ ਅਸੀਂ ਵੀ ਭਾਈ ਅੱਗੇ ਬੰਦੇ ਕਈ ਵਾਰੀ ਹੋ ਚੁੱਕੇ ਹਾਂ ਤੇ ਕਈ ਵਾਰੀ ਖੇਤਾਂ ਨੂੰ ਬੀਜਿਆ ਹੈ, ਅਤੇ ਉਹ ਸਾਈਂ ਲੋਕ ਦੇ ਮੂੰਹ ਵਿੱਚ ਅਸੀਂ ਪੈ ਕੇ ਮੁਕਤ ਹੋਣਾ ਸੀ, ਜੂਨ ਤੋਂ ਛੁੱਟਣਾ ਸੀ, ਤੁਸੀਂ ਇਹ ਦਾਨ ਨਹੀਂ ਕਰ ਸਕੇ ਤੇ ਹੁਣ ਮਨੁੱਖਾ ਜਨਮ ਜਿਹੜਾ ਤੈਨੂੰ ਵੀ ਹੱਥ ਨਹੀਂ ਆਵੇਗਾ। ਇਉਂ ਕਹਿ ਕੇ ਉਹ ਖਰਬੂਜਾ ਵੀ ਸਾਹਿਬ ਬਣ ਗਿਆ ਸਾਧ ਸਿੰਘ ਜੀ। ਫਿਰ ਉਸ ਨੂੰ ਖਰਬੂਜਿਆਂ ਦਾ ਵਾੜਾ ਫਰੀਦ ਸਾਹਿਬ ਦੇ ਨਾਂ ਤੇ ਸਾਰਿਆਂ ਨੂੰ ਲੁਟਾ ਦਿੱਤਾ ਸੀ, ਅਤੇ ਫਰੀਦ ਸਾਹਿਬ ਦੀ ਪ੍ਰਸੰਨਤਾ ਲਈ ਸੀ। ਇਸ ਪ੍ਰਕਾਰ ਫਰੀਦ ਦੇ ਅੰਦਰ ਸੰਕਲਪ ਹੋਇਆ ਵੀ ਚਲੋ ਆਪਾਂ ਵੀ ਖੇਤੀ ਕਰ ਲੈਂਦੇ ਹਾਂ, ਖਰਬੂਜਿਆਂ ਦਾ ਵਾੜਾ ਬੀਜਿਆ ਕਰਾਂਗੇ। ਪਰ ਫਿਰ ਫਰੀਦ ਸਾਹਿਬ ਜੀ ਉਹ ਖੇਤੀ ਕਰਨ ਵੱਲੋਂ ਆਪਦੇ ਫਕੀਰੀ ਲਿਬਾਸ ਨੂੰ ਵੇਖ ਕੇ ਇਉਂ ਕਹਿੰਦੇ ਹਨ,
ਫਰੀਦਾ ਦਰ ਦਰਵੇਸੀ ਗਾਖੜੀ।
ਫਰੀਦ ਸਾਹਿਬ ਕਹਿੰਦੇ, ਹੇ ਫਰੀਦਾ, ਜਿਹੜੀ ਪਰਮੇਸ਼ੁਰ ਦੇ ਦਰ ਦੀ ਦਰਵੇਸ਼ੀ ਫਕੀਰੀ ਧਾਰਨੀ ਹੈ, ਦਰਵੇਸ਼ ਹੋਣਾ ਫਕਰ ਹੋਣਾ ਹੈ,
ਚੱਲਾ
ਗੇ ਗਾਖੜੀ, ਬੜੀ ਕਠਿਨਾ ਹੈ ਫਕੀਰੀ ਕਰਨੀ, ਬੜੀ ਮੁਸ਼ਕਲ ਹੈ, ਲੋਕਾਂ ਦੇ ਬੋਲ ਕਬੋਲ ਸਹਾਰਨੇ ਪੈਂਦੇ ਹੈ। ਇੱਕ ਵਾਰੀ ਛਿੱਲਾਂ ਖਾਂਦੇ ਸਨ ਤੇ ਖੇਤ ਦੇ ਬਾੜੇ ਵਾਲਾ ਆ ਗਿਆ, ਉਹਦੇ ਖਰਬੂਜੇ ਚੋਰਾਂ ਨੂੰ ਤੋਲ ਰਹੇ ਸੀ, ਉਹ ਆ ਕੇ ਫਰੀਦ ਨੂੰ ਕੁੱਟਣ ਲੱਗ ਗਿਆ। ਉਹ ਕਹਿਣ ਲੱਗਾ, ਛਿੱਲਾਂ ਖਾਂਦਿਆਂ ਤੋਂ ਕੁੱਟਦਾ ਫਰੀਦ ਸਾਹਿਬ? ਕਹਿਣ ਲੱਗਾ ਕਿ ਜਿਹੜੇ ਭਾਈ ਇਹ ਸਾਰਾ ਗੁੱਦਾ ਖਾਂਦੇ ਉਹਨਾਂ ਦਾ ਕੀ ਹਾਲ ਹੋਵੇਗਾ। ਫਿਰ ਉਹ ਜ਼ਿਮੀਂਦਾਰ ਕਬੀਰ ਦੇ ਫਰੀਦ ਦੇ ਪੈਰੀ ਪੈ ਗਿਆ ਸੀ। ਕਹਿੰਦੇ ਹਨ ਫਰੀਦਾ
ਦਰ ਦਰ
ਵੀ ਕਹਿੰਦੇ ਪਰਮੇਸ਼ਰ ਦੇ ਗੱਲ ਦੀ ਜਿਹੜੀ ਵਿਦੇਸ਼ੀ ਫਕੀਰੀ ਕਰਨੀ ਹੈ ਇਹ ਬੜੀ ਗਾਖੜੀ ਕਸਮ ਹੈ।
ਚੱਲਾ ਦੁਨੀਆ ਭੱਤ,
ਤੂੰ ਤਾਂ ਵੀ ਦੁਨੀਆ ਦੀ ਭਾਂਤ ਤਰ੍ਹਾਂ ਚੱਲਣਾ ਚਾਹੁੰਦੇ ਵੀ ਚਲੋ ਖੇਤੀ ਕਰ ਲਈਏ, ਖਰਬੂਜੇ ਬੀਜ ਕੇ ਖਾਇਆ ਕਰਾਂਗੇ। ਤੂੰ ਫਕੀਰੀ ਲਿਬਾਸ ਬਣਾਇਆ ਹੋਇਆ ਹੈ, ਤੈਨੂੰ ਚਾਹੀਦਾ ਨੀ ਇਸ ਤਰ੍ਹਾਂ ਇਸ ਪਾਸੇ ਲੱਗਣਾ। ਹੁਣ ਜਿਹੜਾ ਬੇਸ ਬਣਾਇਆ ਉਸ ਵਿੱਚ ਹੀ ਪੱਕਾ ਰਹਿਣਾ ਚਾਹੀਦਾ ਹੈ।
ਬੰਨ ਉਠਾਈ ਪੋਤਲੀ,
ਇਹ ਜਿਹੜੀ ਫਕੀਰੀ ਵੀ ਬੰਨ ਕੇ ਸਿਰ ਤੇ ਪੋਤਲੀ ਉਠਾਈ ਆ, ਫਕਰ ਬਣਿਆ ਹੋਇਆ ਤੇ ਦੁਨੀਆਂ ਤਿਆਗੀ ਹੋਈ ਆ।
ਕਿੱਥੇ ਬਣਿਆ ਘੱਟ,
ਕਿੱਥੇ ਘੱਟ ਇਸ ਨੂੰ ਪਾ ਕਰਕੇ ਪਾਸੇ ਕਿੱਥੇ ਬਣਿਆ ਜਾਣਾ ਚਾਹੁੰਦੇ ਤੂੰ? ਫਕੀਰੀ ਨੂੰ ਪਾ ਕੇ ਹੁਣ ਕਿੱਥੇ ਜਾਣਾ ਚਾਹੁੰਦਾ ਤੂੰ? ਇਸ ਕਰਕੇ ਤੈਨੂੰ ਚਾਹੀਦਾ ਫਕੀਰੀ ਲਿਬਾਸ ਨਾ, ਹੁਣ ਸ਼ਾਇਦ ਫਿਰ ਦ੍ਰਿਸ਼ੀਆਂ ਨੂੰ ਖੇਤੀ ਕਰਨ ਚ ਨਾ ਪਾਓ, ਬੰਦਗੀ ਕਰਦਾ ਰਹੋ, ਬੁਰਾ ਭਲਾ ਜੋ ਕੋਈ ਕਹੇ ਸਹਾਰਦਾ ਰਹੋ। ਕਿਉਂ ਵਿਰਾਗ ਨਾਲ ਇਹ ਸ਼ਲੋਕ ਉਦੋਂ ਉਚਾਰਿਆ ਸੀ
ਕਿਜਲਾ ਬੁਝੈ ਕਿਜਲਾ ਸੁਝੈ,
ਜਦੋਂ ਉਹਦੇ ਬਾਲੇ ਦੇ ਸਾਰੇ ਖਰਬੂਜੇ ਸਿਰ ਬਣ ਗਏ ਸੀ, ਉਹਨੂੰ ਬੜੀ ਤਮਾ ਆਈ ਸੀ ਕਿ ਮੈਨੂੰ ਘਾਟਾ ਪੈ ਜਾਊਗਾ। ਉਸ ਵੇਲੇ ਵਿਰਾਗ ਨਾਲ ਸ਼ਲੋਕ ਉਚਾਰਿਆ ਹੈ
ਕਿਜਲਾ ਬੁਝੈ ਕਿਜਲਾ ਸੁਝੈ,
ਉਹ ਭਾਈ ਕੁਛ ਨੀ ਬੁਝਦਾ ਇਸ ਜੀਵ ਨੂੰ, ਇਸ ਲੋਕ ਕੁਝ ਨੀ ਸੁਝਦਾ ਇਹਨੂੰ, ਪਰਲੋਕ ਦੀ ਹਾਲਤ ਦੁਨੀਆਂ ਤਾਂ ਗੁਪਤ ਅੱਗ ਹੈ, ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ, ਈਰਖਾ ਦੀ ਅੱਗ ਲੱਗੀ ਹੋਈ ਹੈ ਦੁਨੀਆਂ ਨੂੰ।
ਭਾਈ ਮੇਰਾ ਚੰਗਾ ਕੀਤਾ,
ਕੁਝ ਨੀ ਸੁਝਦਾ ਇਹਨਾਂ ਤੋਂ ਜੀਵ ਦੇ ਸਰੂਪ ਦਾ, ਕੁਝ ਨੀ ਬੁਝਦੇ ਬ੍ਰਹਮ ਦੇ ਸਰੂਪ ਦੇ, ਤਾਂ ਜੀਵ ਅਧੇਰ ਗਿਆਨ ਨੂੰ ਨਹੀਂ ਜਾਣਦੇ।
ਦੁਨੀਆਂ ਜੁਝੀ ਭਾਈ,
ਇਹ ਦੁਨੀਆਂ ਜਿਹੜੀ ਗੁਪਤ ਅੱਗ ਲੱਗੀ ਹੋਈ ਹੈ।
ਭਾਈ ਮੇਰਾ ਚੰਗਾ,
ਮੇਰੇ ਸਾਈ ਨੂੰ ਬਹੁਤ ਚੰਗਾ ਕੀਤਾ, ਮੇਰਾ ਸੰਕਲਪ ਹਟ ਗਿਆ ਵੀ ਹੁਣ ਫਕੀਰੀ ਕੀ ਰਹਿਣਾ, ਮੈਂ ਫੇਰ ਗ੍ਰਸਤੀ ਬਣ ਕੇ ਖੇਤੀਆਂ ਚ ਨਹੀਂ ਫਸਣਾ, ਨਹੀਂ ਤਾਂ ਮੈਂ ਵੀ ਇਸੇ ਪ੍ਰਕਾਰ ਸੜਨਾ ਸੀ ਕ੍ਰਿਸ਼ਨਾ ਦੇ ਨਾਲ। ਜਿਵੇਂ ਜ਼ਿਮੀਂਦਾਰ ਨੂੰ ਘਾਟੇ ਦਾ ਦੁੱਖ ਪੈ ਗਿਆ ਕਿ ਮੈਨੂੰ ਮਾਮਲਾ ਬੇੜਾ ਮੁਸ਼ਕਲ ਹੋ ਜਾਏਗਾ, ਸਾਰੇ ਸਿਰ ਬਣ ਗਏ ਹੈ, ਇਹਦਾ ਖੁਦਾ ਨੇ ਮੇਰੇ ਤੇ ਕਿਰਪਾ ਕੀਤੀ ਹੈ, ਬਖਸ਼ਿਸ਼ ਕੀਤੀ ਹੈ।
ਫਰੀਦਾ ਜੇ ਜਾਣਾ ਤਿਲ ਤੋੜੜੇ,
ਕੋਈ ਸਾਲ ਸੰਗੀ ਦਾਨੀ ਪੁਰਖ ਸੀ, ਉਹ ਦਾਨੀ ਪੁਰਖ ਨੇ ਕਾਲ ਬਹੁਤ ਪੈ ਗਿਆ, ਕਾਲ ਪੈਣ ਤੋਂ ਕੋਠੇ ਆਪਦੇ ਅੰਨ ਦੇ ਬਹੁਤ ਸਾਰੇ ਦਾਨ ਕਰਕੇ, ਦਾਨ ਕਰਦਿਆਂ ਕਾਲ ਹਟਿਆ ਨਾ, ਫਿਰ ਸਾਰੇ ਕੋਠੇ ਉਹਦੇ ਮੋਗੇ ਦਾਨੀ ਦੇ, ਫਿਰ ਉਹਦੇ ਕੋਲ ਤਿਲਾਂ ਦਾ ਇੱਕ ਕੋਠਾ ਸੀ, ਉਹਦੇ ਚੋਂ ਬੁੱਕ ਭਰ ਭਰ ਕੇ ਤਿਲ ਦਿਆ ਕਰੇ, ਤਿਲ ਵੀ ਮੁੱਕ ਗਏ ਕਾਲ ਪੈਣ ਤੋਂ। ਫਰੀਦ ਸਾਹਿਬ ਜੀ ਉਹਨੂੰ ਪਛਤਾਵਾ ਕਰਦਾ ਵੇਖ ਕੇ ਇਹ ਬਚਨ ਕਰਦੇ ਹਨ।
ਫਰੀਦਾ ਜੇ ਜਾਣਾ ਤਿਲ ਤੋੜ,
ਫਰੀਦ ਸਾਹਿਬ ਜੀ ਕਹਿੰਦੇ ਹੇ ਦਾਨੀ ਪੁਰਖਾ, ਜੇ ਤੂੰ ਜਾਣਦਾ ਸੀ ਤਿਲ
ਸੰਭਲ ਬੁੱਕ ਭਰੀ,
ਤੈਨੂੰ ਬੁੱਕ ਜਿਹੜਾ ਸੰਭਾਲ ਕੇ ਭਰਨਾ ਚਾਹੀਦਾ ਸੀ, ਬਾਹਰੇ ਵੱਡੇ ਵੱਡੇ ਉੱਛਰ ਦੇ ਬੁੱਕ ਕਾਹਨੂੰ ਦਾਨ ਕਰਨੇ ਸੀ ਤੂੰ?
ਜੇ ਜਾਣਾ ਸੌ ਲੰਡੜਾ,
ਇਸੇ ਪ੍ਰਕਾਰ ਕਹਿੰਦੇ ਹਨ ਜੇ ਜਾਣਦੇ ਕਿ ਸੌ ਪਤੀ ਜਿਹੜਾ ਹੈ ਉਹ ਸੌ ਕੌਣ ਜੁਗਾਂ ਅਵਸਥਾ ਜਿਹੜੀ ਹੈ ਇਹ ਜਿਹੜੀ ਹੈ ਇਹ ਛੋਟੀ ਥੋੜਾ ਚ ਵੀ ਰਹਿਣ ਵਾਲੀ ਹੈ, ਜਵਾਨੀ ਸਦਾ ਨਹੀਂ ਰਹਿਣੀ ਹੈ,
ਥੋੜਾ ਮਾਣ ਕਰੇ,
ਜਵਾਨੀ ਦਾ ਮਾਣ ਨਹੀਂ ਵਾਹਲਾ ਕਰਨਾ ਚਾਹੀਦਾ ਸੀ, ਮਾਣ ਛੱਡ ਕੇ ਰਹਿਣਾ ਚਾਹੀਦਾ ਸੀ, ਇਸ ਪ੍ਰਕਾਰ ਹੰਕਾਰ ਚ ਨਹੀਂ ਪੈਣਾ ਚਾਹੀਦਾ ਸੀ, ਇਸੇ ਪ੍ਰਕਾਰ ਫਰਮਾਉਂਦੇ ਹਨ।
ਫਰੀਦਾ ਜੇ ਜਾਣਾ ਤਿਲ ਤੋੜੜੇ,
ਫਰੀਦ ਸਾਹਿਬ ਜੀ ਕਹਿੰਦੇ ਜੇ ਜਾਣਦੇ ਭਾਈ ਆਪਣੇ ਤਿਲ ਇਹ ਪਦਾਰਥ ਥੋੜਾ ਚ ਨਹੀਂ ਰਹਿਣ ਵਾਲੇ
ਸੰਭਲ ਬੁੱਕ ਭਰੀ,
ਇਹਨਾਂ ਪਦਾਰਥਾਂ ਨੂੰ ਕੁਸੰਗ ਚ ਨਹੀਂ ਖਰਚਣਾ ਚਾਹੀਦਾ, ਸੰਭਲ ਕੇ ਬੁੱਕ ਸਤਸੰਗਤ ਵਿੱਚ ਜਿੱਥੇ ਭਜਨ ਬਣਦੀ ਹੈ ਕੀਰਤਨ ਹੈ ਅਤੇ ਉਸ ਥਾਂ ਦੇ ਵਿੱਚ ਇਹ ਬੁੱਕ ਭਰ ਭਰ ਕੇ ਪਦਾਰਥਾਂ ਨੂੰ ਵਰਤਣਾ ਚਾਹੀਦਾ ਸੰਭਾਲ ਕਰਕੇ। ਅਤੇ ਜੇ ਜਾਣੇ ਇਸਤਰੀ ਜਿਵੇਂ ਪਤੀ ਮੇਰਾ ਲੰਡੜਾ ਛੋਟਾ ਹੈ,
ਥੋੜਾ ਮਾਣ
ਉਹਨੂੰ ਆਪਦੀ ਜਵਾਨੀ ਦਾ ਥੋੜਾ ਮਾਣ ਕਰਨਾ ਚਾਹੀਦਾ ਹੈ, ਕਿਉਂਕਿ ਜੁਆ ਅਵਸਥਾ ਨੂੰ ਬੱਚੇ ਨੇ ਸਮਝਣਾ ਨੀ ਕਿ ਜੁਆ ਅਵਸਥਾ ਚ ਮਸਤ ਹੈ। ਇਸੇ ਪ੍ਰਕਾਰ ਕਹਿੰਦੇ ਜੇ ਜਾਣੀਏ ਸਵਾਸ ਇਹ ਚੜਵਾ ਹੈ, ਥੋੜਾ ਚ ਵੀ ਸਾਹ ਰਹਿਣ ਵਾਲੇ ਹਨ,
ਸੰਭਲ ਬੁੱਕ ਭਰੀ,
ਇਹਨਾਂ ਨੂੰ ਸੰਭਲ ਕੇ ਸਾਹਾਂ ਨੂੰ ਵਿਸ਼ਿਆਂ ਵਿੱਚ ਨਹੀਂ ਲਾਉਣਾ ਚਾਹੀਦਾ, ਕਦੇ ਵੇਖਣ ਚ ਸੁੰਘਣ ਵਿੱਚ ਅਤੇ ਇਸ ਪਾਸੇ ਨਹੀਂ ਲਾਉਣਾ ਚਾਹੀਦਾ, ਸੰਭਲ ਕੇ ਇਹਨਾਂ ਸਾਹਾਂ ਰੂਪੀ ਬੁੱਕ ਨੂੰ ਭਰੀਏ, ਭਜਨ ਬੰਦਗੀ ਚ ਖਰਚਣਾ ਕਰੀਏ ਸਾਰਿਆਂ ਸਾਹਾਂ ਨੂੰ, ਤਿਲਾਂ ਦੇ ਕੋਠੇ ਨੂੰ।
ਜੇ ਜਾਣਾ ਤਾਂ ਲੰਡੜਾ,
ਜੇ ਜਾਣੀਏ ਮੇਰਾ ਪਤੀ ਵਾਹਿਗੁਰੂ ਲੰਡੜਾ ਛੋਟਿਆਂ ਦਾ, ਜਿਹੜੇ ਛੋਟੇ ਬਣਦੇ ਆ, ਗਰੀਬ ਬਣਦੇ, ਉਹਨਾਂ ਨੂੰ ਮੇਰਾ ਵਾਹਿਗੁਰੂ ਪ੍ਰਾਪਤ ਹੁੰਦਾ
ਹੈ।
ਆਪਣੇ ਸਾਧਨ ਦਾ ਮਾਣ ਨੀ ਕਰਨ, ਜਦੋਂ ਮੈਂ ਬੜੇ ਸਾਧਨ ਕਰਨਾ, ਮਾਣ ਨੂੰ ਥੋੜਾ ਕਰਨਾ ਚਾਹੀਦਾ। ਮਾਣ ਤੋਂ ਰਹਿਤ ਹੋਣੇ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਆ।
ਜੇ ਜਾਣਾ ਲੜ ਖਿੱਜਣਾ,
ਕੋਈ ਸਾਧ ਸੰਗਤ ਜੀ ਮੋਹਰਾਂ ਬੰਨ ਕੇ ਕਿਸੇ ਪਾਸੇ ਨੂੰ ਤੁਰਿਆ ਜਾਂਦਾ ਸੀ, ਉਹਦੀਆਂ ਮੋਹਰਾਂ ਲੜ ਖੁੱਲ ਕੇ ਸਾਰੀਆਂ ਡਿੱਗ ਪਈਆਂ ਰਾਹ ਦੇ ਵਿੱਚ, ਤੇ ਫਿਰ ਮਗਰੋਂ ਪਛਤਾਪ ਕਰਦਾ ਹੋਇਆ ਵੇਖ ਕੇ ਫਰੀਦ ਸਾਹਿਬ ਜੀ ਉਹਨੂੰ ਕਹਿੰਦੇ ਹਨ,
ਜੇ ਜਾਣਾ ਲੜ ਖਿੱਜਣਾ,
ਇਹ ਭਾਈ ਜੇ ਤੂੰ ਜਾਣਦਾ ਮੇਰੀਆਂ ਮੋਹਰਾਂ ਦਾ ਜਿਹੜਾ ਲੜ ਹੈ ਇਹ ਛਿੱਜ ਜਾਣਾ, ਨਾਸ ਹੋ ਜਾਣਾ, ਖੁੱਲ ਜਾਣਾ ਹੈ।
ਬੀਬੀ ਪਾਈ
ਬੀਬੀ ਨਾ ਘੁੱਟ ਕੇ ਗੰਢ ਪਾਉਣੀ ਚਾਹੀਦੀ ਸੀ
ਤੈਨੂੰ।
ਇਸੇ ਪ੍ਰਕਾਰ ਮਹਾਰਾਜ ਜਾਣਦੇ ਲੜ ਪ੍ਰੇਮ ਰੂਪੀ ਲੜ ਛਿੱਜ ਜਾਣੇ, ਟੁੱਟ ਜਾਣੇ, ਪ੍ਰੇਮ ਸਾਡਾ ਪੂਰਾ ਨਿਭਣਾ ਨੀ, ਇਹ ਸਾਡਾ ਪ੍ਰੇਮ ਸਦਾ ਤੇਰੇ ਨਾਲ ਪੂਰਾ ਬਣਨਾ ਨੀ, ਇਹ ਕੱਚਾ ਸਾਡਾ ਪ੍ਰੇਮ ਹੈ, ਪਦਾਰਥਾਂ ਨੂੰ ਵੇਖ ਕੇ ਅਸੀਂ ਭੁੱਲ ਜਾਣਾ। ਜੇ ਜਾਣਦੇ ਸੀ ਵੀ ਮਹਾਰਾਜ ਤੇਰੇ ਨਾਲ ਪਿਆਰ ਜਿਹੜਾ ਪੂਰਾ ਨੀ ਸਾਡਾ ਲੱਗਾ, ਇਹ ਲੜ ਟੁੱਟ ਜਾਣਾ, ਖੁੱਲ ਜਾਣਾ ਹੈ।
ਪੀਬੀ
ਘੁੱਟ ਕੇ ਮਹਾਰਾਜ ਗੰਢ ਪ੍ਰੀਤ ਦੀ ਪਾ ਲੈਂਦੇ, ਜਿਹੜੇ ਮਰਦਿਆਂ ਦੇ ਨਾਂ ਭੁੱਲਦਾ ਤੇਰਾ ਨਾਮ, ਇਹੋ ਜਿਹਾ ਸਿਮਰਨ ਕਰ
ਲੈਂਦੇ।
ਪਰਮੇਸ਼ਰ ਤੇਰੇ ਜਿੱਡਾ ਵੱਡਾ ਤਾਂ ਮੈਨੂੰ ਹੋਰ ਕੋਈ ਨਹੀਂ ਹੈ,
ਸਭ ਜਗ ਦਿੱਤਾ ਹਰ,
ਮੈਂ ਤਾਂ ਸਾਰਾ ਜਗ ਫਿਰ ਕੇ ਵੇਖਿਆ ਹੈ, ਤੇਰੇ ਨਾਲ ਘੁੱਟ ਕੇ ਪ੍ਰੀਤੀ ਪਾ ਲੈਂਦੇ, ਮਰਦਿਆਂ ਦੇ ਨਾਂ ਜੇ ਭੁੱਲਦਾ ਤਾਂ ਹੀ ਲਾਭ ਸੀ ਇਸ ਜ਼ਿੰਦਗੀ ਦਾ।
ਫਰੀਦਾ ਜੇ ਤੂੰ ਅਕਲ ਲਤੀ,
ਕੋਈ ਸਾਧ ਸੰਗਤ ਜੀ ਪਟਵਾਰੀ ਸੀ, ਉਹ ਲੋਕਾਂ ਤੋਂ ਪੈਸੇ ਵਾਹੇ ਖਾਇਆ ਕਰੇ, ਤੇ ਕਿਸੇ ਦੀ ਕਿਸੇ ਪ੍ਰਕਾਰ ਮਰੱਬੇ ਬੰਦੀ ਜ਼ਮੀਨ ਕਰ ਲਿਆ ਕਰੇ, ਕਿਸੇ ਦੀ ਕਿਸੇ ਪਾਸੇ ਲਾ ਲਿਆ ਕਰੇ, ਇਸ ਪ੍ਰਕਾਰ ਨੂੰ ਵੱਡੀ ਖਾਣ ਦੀ ਆਦਤ ਸੀ। ਉਹ ਫਰੀਦ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ, ਕਹਿਣ ਲੱਗਾ ਮਹਾਰਾਜ ਮੈਨੂੰ ਕੋਈ ਉਪਦੇਸ਼ ਦਿਓ। ਤਾਂ ਫਰੀਦ ਸਾਹਿਬ ਜੀ ਉਪਦੇਸ਼ ਦਿੰਦੇ ਹਨ,
ਫਰੀਦਾ ਜੇ ਤੂੰ ਅਕਲ ਲਤੀਫ,
ਫਰੀਦ ਸਾਹਿਬ ਜੀ ਕਹਿੰਦੇ ਜੇ ਭਾਈ ਤੂੰ ਅਕਲ ਦਾ ਲਤੀਫ ਨਾ, ਫਾਰਸੀ ਚਤੁਰ ਦਾ ਹੈ, ਜੇ ਤੂੰ ਅਕਲ ਦਾ ਬਾਹਲਾ ਚਾਤਰ ਹੈ,
ਕਾਲੇ ਲੇਖ ਨਾ ਲੇ,
ਇਹ ਕਾਲੇ ਪਾਲ ਵਾਲੇ ਲੇਖ ਨਾ ਲਿਖਿਆ ਕਰ, ਕਿਸੇ ਪ੍ਰਕਾਰ ਵੱਡੀ ਨਾ ਲਿਆ ਕਰ,
ਆਪਣੇ ਗਰੀਬਾਨ
ਮਹਿਲ ਦੇ ਗਰੀਬਾਨ ਬੁੱਕਲ ਦੇ ਵਿੱਚ ਜਾਮੇ ਦੀ ਕਲੀ ਦੇ ਅੰਦਰ
ਨੀਵਾ ਕਰ ਦੇ,
ਨੀਵਾ ਮੂੰਹ ਚ ਬੁੱਕਲ ਚ ਮੂੰਹ ਪਾ ਕਰਕੇ ਕੁੜਤੇ ਦੇ ਅੰਦਰ ਸਿਰ ਨੀਵਾ ਕਰਕੇ ਵੇਖ, ਹੰਕਾਰ ਕਰਦਾ ਤੂੰ ਮੈਂ ਬੜਾ ਪੜ੍ਹਿਆ ਲਿਖਿਆ, ਮਾੜਾ ਬੜਾ ਸਿਆਣਾ, ਇਹ ਕਾਲੇ ਜ਼ੁਲਮ ਵਾਲੇ ਲੇਖ ਕਿਉਂ ਲਿਖਦਾ ਹੈ। ਇਸੇ ਪ੍ਰਕਾਰ
ਫਰੀਦਾ ਜੇ ਤੂੰ ਅਕਲ ਲਤੀਫ,
ਫਰੀਦ ਸਾਹਿਬ ਜੀ ਕਹਿੰਦੇ ਜੇ ਤੂੰ ਭਾਈ ਵੇਦ ਸ਼ਾਸਤਰ ਪੜ੍ਹਿਆ ਹੋਇਆ, ਅਕਲ ਵਾਲਾ ਲਤੀਫ ਚਤੁਰ ਕਹਾਉਣਾ ਪੁਰਖਾ,
ਕਾਲੇ ਲੇਖ ਨਾ ਲੇ,
ਤਾਂ ਪਾਪਾਂ ਵਾਲੇ ਲੇਖ ਨਹੀਂ ਲਿਖਣੇ ਚਾਹੀਦੇ, ਕਿਉਂ ਬਈ ਮੈਨੂੰ ਪੜ੍ਹੇ ਲਿਖੇ ਨੂੰ ਕੋਈ ਪਾਪ ਨਹੀਂ ਲੱਗਣਾ, ਮੈਂ ਜਿੰਨੇ ਪਾਪ ਕਰਨਾ ਮੈਨੂੰ ਮਾਫ਼ੀ ਹੈ, ਇਹੋ ਜਿਹੇ ਪਾਪਾਂ ਵਾਲੇ ਲੇਖ ਨਾ ਲਿਖ, ਆਪਦੇ ਰੇਲ ਚ ਕਾ ਦਿੱਤੇ।
ਗਰੀਬਾਨ
ਆਪਣਾ ਗਰੀਬਾਨ ਕੌਣ ਹੈ, ਦਿਲ ਹੈ ਆਪਣੇ ਦਿਲ ਦੇ ਅੰਦਰ,
ਫਿਰ ਨੀਵਾ ਕਰ ਦੇ,
ਫਿਰ ਹੰਕਾਰ ਨੂੰ ਨੀਵਾ ਕਰਕੇ ਵੇਖ, ਹੁਣ ਮੈਨੂੰ ਛੱਡ ਕੇ ਵੇਖਣਾ ਕਰੋ, ਪਿਆਰਾ ਤੇਰੇ ਅੰਦਰ ਹੀ ਹੈ।
ਫਰੀਦਾ ਜੋ ਤੈ ਮਾਰਨ ਮੁਕੀਆਂ,
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਇੱਕ ਕਬਰਸਤਾਨ ਦੇ ਰਸਤੇ ਚ ਬੈਠੇ ਸਨ, ਉੱਥੇ ਇੱਕ ਸਰਦਾਰ ਸੀ, ਉਹ ਚੜਿਆ ਘੋੜੇ ਤੇ ਆਇਆ, ਮੁਸਲਮਾਨ ਪਠਾਨ ਸੀ, ਚੜਿਆ ਆਇਆ, ਕਹਿੰਦੇ ਫਰੀਦਾ ਪਿੰਡ ਦਾ ਰਾਹ ਕਿਹੜਾ ਹੈ। ਫਰੀਦ ਸਾਹਿਬ ਜੀ ਨੇ ਕਬਰਸਤਾਨ ਵੱਲ ਹੱਥ ਕਰ ਦਿੱਤਾ, ਜਿਸ ਵੇਲੇ ਕਬਰਸਤਾਨ ਵੱਲ ਹੱਥ ਕੀਤਾ, ਉਹ ਤਿਹਾਇਆ ਭੁੱਖਾ, ਕਬਰਾਂ ਹੀ ਕਬਰਾਂ, ਦੂਰ ਤਾਂ ਹੀ ਵੇਖ ਕੇ ਬਾਹਲਾ ਖਪਦਾ ਹੋਇਆ, ਔਖਾ ਹੋ ਕੇ ਆ ਗਿਆ, ਕਹਿੰਦੇ ਮੈਨੂੰ ਇਸ ਫਕੀਰ ਨੇ ਮਸ਼ਕਰੀ ਕੀਤੀ ਹੈ। ਉੱਤਰ ਕੇ ਘੋੜੇ ਤੋਂ ਫਰੀਦ ਸਾਹਿਬ ਦੇ ਮੁਖੀਆਂ ਮਾਰਨ ਲੱਗ ਗਿਆ, ਫਰੀਦ ਬੜਾ ਹੱਸਿਆ, ਜਦੋਂ ਹੱਸਿਆ ਫਰੀਦ ਉਹਦੇ ਪੈਰਾਂ ਨੂੰ ਚੁੰਮਣ ਲੱਗ ਗਿਆ, ਫਰੀਦ ਸਾਹਿਬ ਜਿਸ ਉਹਦੇ ਪੈਰਾਂ ਨੂੰ ਚੁੰਮਣ ਲੱਗ ਗਿਆ, ਉਹਨੂੰ ਕਿਹਾ ਉਹ ਤਾਂ ਫਕੀਰ ਹੈ, ਮੈਥੋਂ ਬੜੀ ਗਲਤੀ ਹੋ ਗਈ, ਕਹਿੰਦੇ ਮਹਾਰਾਜ ਮੈਨੂੰ ਮਾਫ਼ ਕਰੋ। ਉਸ ਵੇਲੇ ਫਰੀਦ ਸਾਹਿਬ ਜੀ ਸੰਤਾਂ ਨਾਲ ਇਹ ਉਪਦੇਸ਼ ਦਿੰਦੇ ਹਨ,
ਫਰੀਦਾ ਜੋ ਤੈ ਮਾਰਨ ਮੁਕੀਆਂ,
ਬਲੀ ਫਰੀਦ ਸਾਹਿਬ ਦਾ ਸਰੀਰ ਸੀ, ਕਸੁੰਨ ਮਾਰ ਸਕਦਾ ਸੀ, ਪਰ ਫਰੀਦ ਸਾਹਿਬ ਸ਼ਾਂਤ ਚਿੱਤ ਵਾਲਾ ਸੀ, ਕਹਿੰਦੇ ਹਨ
ਫਰੀਦਾ ਜੋ ਤੈ ਮਾਰਨ ਮੁਕੀਆਂ,
ਫਰੀਦ ਜੀ ਕਹਿੰਦੇ ਜਿਹੜੇ ਤੈਨੂੰ ਭਾਈ ਮੁਕੀਆਂ ਮਾਰਦੇ ਹੈ, ਇਹ
ਜਿਨ੍ਹਾਂ ਨਾ ਮਾਰੇ ਘੁੰਮ
ਘੁੰਮ, ਉਲਟ ਕੇ ਉਹਨਾਂ ਨੂੰ ਨੀ ਮਾਰਨਾ ਚਾਹੀਦਾ, ਇਹ ਜਵਾਬ ਮੁਕੀ ਦਾ ਕਸੁੰਨ ਨੀ ਦੇਣਾ, ਜੋ ਘੁੰਮਣਾ ਉਲਟ ਕੇ ਨੀ ਮਾਰੀਦਾ,
ਆਪਣੜੇ ਘਰ ਜਾਈ,
ਬਲਕੇ ਪੈਰ ਉਹਨਾਂ ਦੇ ਚੁੰਮ ਕਰਕੇ,
ਪੈਰ ਤਿਨਾਂ ਦੇ ਚੁੰਮ,
ਇਹ ਪੈਰ ਚੁੰਮਣ ਲੱਗ ਗਏ। ਫਰੀਦ ਸਾਹਿਬ ਜੀ ਕਹਿੰਦੇ ਉਹਦੇ ਪੈਰ ਚੁੰਮ ਕੇ ਆਪਦੇ ਘਰ ਸੱਚ ਖੰਡੇ ਜਾ ਰਹੀ ਦੇ, ਜੇ ਇਸ ਤਰ੍ਹਾਂ ਦੀ ਗਰੀਬੀ ਰੱਖੀਏ ਤਾਂ ਇਹ ਉਪਦੇਸ਼ ਦਿੱਤਾ। ਸੁਣ ਕੇ ਉਸ ਵੇਲੇ ਉਸਨੇ ਸ਼ਰਨ ਪੈ ਕੇ ਕਿਹਾ, ਮਹਾਰਾਜ ਮੈਨੂੰ ਉਪਦੇਸ਼ ਦਿਓ। ਤਾਂ ਕਹਿੰਦੇ ਹਨ,
ਫਰੀਦਾ ਜੋ ਤੈ ਮਾਰ ਮੁਕੀਆ।
ਫਰੀਦ ਜੀ ਕਹਿੰਦੇ, ਮੈਂ ਕਬਰਸਤਾਨ ਜਿਹੜਾ ਦੱਸਿਆ ਸੀ ਭਾਈ ਤੈਨੂੰ, ਇਹ ਮੁੱਕੀਆਂ ਗੱਲਾਂ ਦੁਨੀਆਂ ਤੇ ਦੱਸੀਆਂ ਸੀ, ਸਾਰਿਆਂ ਨੇ ਤੈਨੂੰ ਕਬਰ ਚ ਆ ਕੇ ਪੈਣਾ ਹੈ। ਫਰੀਦ ਜੀ ਕਹਿੰਦੇ, ਜੋ ਤੈ ਮਾਰਨ ਮੁੱਕੀਆਂ, ਤੈਨੂੰ ਜਿਹੜੇ ਮੁੱਕੀਆਂ ਹੋਈਆਂ ਗੱਲਾਂ ਮਾਰਨ ਨਾ ਕਹਿਣ, ਕਿਉਂ ਝੂਠ ਮਾਰਦਾ, ਕਹਿਣ ਦਾ ਨਾਂ ਹੀ ਹੈ। ਜੋ ਮੁੱਕੀਆਂ ਹੋਈਆਂ ਗੱਲਾਂ ਦੁਨੀਆਂ ਤੋਂ ਦੱਸਣ ਤੇਰੇ ਤਾਂ ਉਹਨਾਂ ਨੂੰ ਘੁੰਮ ਉਲਟ ਕਰਕੇ ਮਾਰੇ, ਕੁਛ ਕਹੀ ਦਾ ਨਹੀਂ ਹੁੰਦਾ। ਉਹ ਵਿਰਾਗ ਵਾਲੇ ਬਚਨ ਧਾਰਨ ਕਰ ਲਈਦੇ, ਸੁਣਨੇ ਚਾਹੀਦੇ ਹਨ।
ਆਪਣੇ ਘਰ ਜਾਈ,
ਫਿਰ ਆਪਣੇ ਪ੍ਰਲੋਕ ਰੂਪੀ ਸੱਚਖੰਡ ਘਰ ਚ ਪਹੁੰਚ ਜਾਈਦਾ ਹੈ। ਉਹ ਜਿਹੜੇ ਮੁੱਕੀਆਂ ਹੋਈਆਂ ਗੱਲਾਂ ਦੁਨੀਆਂ ਤੋਂ ਦੱਸਦੇ ਵਿਰਾਗ ਵਾਲੀਆਂ, ਜੇ ਉਹਨਾਂ ਦੇ ਚਰਨਾਂ ਨੂੰ ਚੁੰਮਣਾ ਕਰੀਏ, ਆਪਣਾ ਜੀਵਨ ਇਹੋ ਜਿਹਾ ਬਣਾ ਲਈਏ, ਫਿਰ ਆਪਣੇ ਘਰ ਸੱਚਖੰਡ ਦੇ ਜਾ ਰਹੀ ਹੈ। ਇਸੇ ਪ੍ਰਕਾਰ
ਫਰੀਦ
ਜੀ ਕਹਿੰਦੇ, ਜਿਹੜੀਆਂ ਤੈਨੂੰ ਮਾਰਦੀਆਂ ਨੇ ਇੰਦਰੀਆਂ ਦਿਸ਼ਾ ਵਿੱਚ ਲਾ ਲਾ ਕੇ, ਉਹ ਤੇਰੀਆਂ ਸਮਦਮ ਸਾਧਨ ਨਾਲ ਮੁੱਕੀਆਂ ਨਹੀਂ, ਉਹ ਤੇਰੀਆਂ ਇੰਦਰੀਆਂ ਵਸ ਨਹੀਂ ਹੋਈਆਂ ਤੇ ਦਮਨ ਨਹੀਂ ਕੀਤੀਆਂ। ਉਹਨਾਂ ਨੂੰ ਉਲਟ ਕੇ ਪ੍ਰੇਮੀਆਂ ਕਿਉਂ ਨੀ ਮਾਰਦਾ ਆਪਣੀਆਂ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ? ਤੈਨੂੰ ਚਾਹੀਦਾ ਨਾ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਕਾਬੂ ਕਰ। ਇਸੇ ਪ੍ਰਕਾਰ ਜੋ ਤੈਂ ਮਾਰਨ ਮੁੱਕੀਆਂ, ਜੋ ਤੈਨੂੰ ਮਾਰਦੀਆਂ ਵਾਸ਼ਨਾ, ਉਹ ਤੇਰੀਆਂ ਨੇ ਮੁੱਕੀਆਂ ਮੁੱਕੀਆਂ ਨੇ। ਤੈਨੂੰ ਵਾਸ਼ਨਾ ਅੰਦਰ ਬਣੀਆਂ ਹੀ ਰਹਿੰਦੀਆਂ ਤੇਰੇ ਅੰਦਰ। ਉਹਨਾਂ ਨੂੰ ਘੁੰਮ ਉਲਟ ਕਰਕੇ ਆਪਣੀਆਂ ਵਾਸ਼ਨਾ ਨੂੰ ਕਿਉਂ ਨੀ ਭਾਈ ਮਾਰਦਾ, ਨਿਵਰਤ ਕਿਉਂ ਨੀ ਕਰਦਾ ਹੈ? ਜਿਹਨਾਂ ਮਹਾਤਮਾ ਨੇ ਅੰਦਰ ਲੀਆਂ ਸੁੱਤ ਲੋਕ ਈਖਣਾ ਤੀਵੀਂ ਵਾਸ਼ਨਾ ਮਾਰ ਲਈਆਂ ਹੈ, ਉਹਨਾਂ ਦੇ ਚਰਨਾਂ ਨੂੰ ਚੁੰਮੀਏ, ਜੇ ਆਪਣੇ ਸਰੂਪ ਰੂਪੀ ਘੱਟ ਜਾ ਰਹੀਦਾ, ਮੁਕਤ ਹੋ ਜਾਈਦਾ, ਨਿਰਵਾਸ ਪਦ ਵਿੱਚ ਪਹੁੰਚ ਜਾਈਦਾ ਹੈ, ਜਿੱਥੇ ਕੋਈ ਵਾਸ਼ਨਾ ਨਹੀਂ ਹੈ, ਵਾਸਨ ਨਿਤ ਨਿਵਾਸਨ ਹੋਈ ਹੈ।
ਫਰੀਦਾ ਜਾ ਤਾਂ ਖੱਟਣ ਵੇਲ,
ਕੋਈ ਆਦਮੀ ਸਾਹਿਬ ਸਿੰਘ ਜੀ ਬੁੜਾ ਹੋਇਆ ਸਾਂ, ਇਸ ਪ੍ਰਕਾਰ ਹੋ ਕੇ ਜੇ ਲੈਂਦਾ ਸੀ ਤੇ ਕਹਿੰਦਾ ਸੀ ਮੈਥੋਂ ਭਜਨ ਨਹੀਂ ਹੁੰਦਾ ਹੁਣ, ਵੇਖ ਕੇ ਉਹਨੂੰ ਕਹਿੰਦੇ ਹਨ
ਫਰੀਦਾ ਜਾ ਤਾਂ ਖੱਟਣ।
ਫਰੀਦ ਸਾਹਿਬ ਜੀ ਕਹਿੰਦੇ, ਜਦੋਂ ਤੇਰਾ ਭਜਨ ਬੰਦ ਜੀ ਦਾ ਖੱਟਣ ਦਾ ਵੇਲਾ ਸੀ ਭਾਈ, ਜਵਾਨੀ ਅਵਸਥਾ ਚ ਉਦੋਂ ਦੁਨੀਆਂ ਮਾਇਆ ਚ ਰੰਗਿਆ ਹੋਇਆ ਸੀ, ਤੂੰ ਭੋਗਾਂ ਵਿੱਚ ਫਸ ਰਿਹਾ ਸੀ,
ਮਰਗ ਸਵਾਈ ਮਰਗ ਸਵਾਈ ਨੀ।
ਹੁਣ ਜਿਹੜੀ ਮਰਗ ਮੌਤ ਦੀ ਇਹ ਦਿਰਘ ਅਵਸਥਾ ਜਿਹੜੀ ਹੈ, ਇਹ ਸਵਾਈ ਦੂਣੀ ਚੌਗਣੀ ਨਿਉ ਬਣੀ ਹੋਈ ਹੈ, ਭਰਦੀ ਜਾ ਰਹੀ ਹੈ, ਜਿੰਨੀ ਉਮਰ ਭੋਗ ਲਈ ਹੈ ਇਹ ਮੌਤ ਦੀ ਨਿਉ ਭਰੀ ਗਈ ਹੈ।
ਭਰਿਆ ਤਾਂ ਲੱਗੇ,
ਜਦੋਂ ਪੂਰਾ ਭਰ ਗਿਆ ਤੇ ਉਸ ਵੇਲੇ ਕਹਿੰਦੇ ਪੂਰਾ ਹੋ ਗਿਆ, ਉਦੋਂ ਲੱਭਿਆ ਚਲਿਆ ਜਾਵੇਗਾ, ਦੁਨੀਆਂ ਤੋਂ ਕੂਚ ਕਰਕੇ ਚਲਿਆ ਜਾਵੇਗਾ, ਇਸ ਪ੍ਰਕਾਰ ਕਹਿੰਦੇ ਹਨ। ਜਦੋਂ ਤੇਰੀ ਜੁਆ ਅਵਸਥਾ ਸੀ, ਉਦੋਂ ਬੰਦਗੀ ਭਜਨ ਕਰਨ ਦਾ, ਪਰਮਾਨੰਦ ਦੀ ਪ੍ਰਾਪਤੀ ਰੂਪ ਮੁਕਤ ਰੂਪ ਲਾਭ ਦਾ ਬ੍ਰਹਮਾਨੰਦ ਰੂਪੀ ਧੰਨ ਦੇ ਖੱਟਣ ਦਾ ਵੇਲਾ ਸੀ, ਸਮਾਂ ਸੀ, ਉਦੋਂ ਤੂੰ ਦੁਨੀਆਂ ਮਾਇਆ ਵਿੱਚ ਦੁਨੀਆਂ ਦੇ ਭੋਗਾਂ ਵਿੱਚ ਹੀ ਰੰਗਿਆ ਰਿਹਾ, ਜਵਾਨੀ ਨੂੰ ਵਿਗਾੜ ਲਿਆ, ਭੰਸਾ ਕਰਕੇ ਤਰਨ ਕੋ ਤਰਨ ਅਵਸਥਾ ਆਹੇ, ਜਰਾ ਉਪਾਵਨ ਹੋ ਸਕੇ ਜਰਾ ਆਓ ਖਾ ਮਾਹੇ, ਪਰ ਫਰੀਦ ਜੀ ਨੇ ਕਿਹਾ ਹੈ ਉਹਨਾਂ ਤੂੰ ਦੁਨੀਆਂ ਮਾਇਆ ਦੇ ਵਿੱਚ ਹੰਗਾ ਰਿਹਾ ਹਰ ਵਕਤ,
ਮਰਗ ਸਵਾਈ ਨੀ,
ਇਹ ਮਰਗ ਮੌਤ ਦੀ ਸਵਾਰੀ ਜਿਹੜੀ ਨੀਂਦ ਨਿਉ ਹੈ,
ਭਰਿਆ ਤਾਂ ਭਰਿਆ ਤਾਂ
ਲੱਗਿਆ, ਬਾਲਕ ਅਵਸਥਾ ਗੁਜ਼ਰ ਗਈ ਆ ਓਨੀ ਇਹ ਨਿਉ ਭਰੀ ਗਈ ਹੈ, ਜਵਾਨੀ ਗੁਜ਼ਰ ਗਈ ਓਨੀ ਭਰੀ ਗਈ, ਜਦੋਂ ਬਿਰਧ ਅਵਸਥਾ ਆ ਗਈ ਇਹ ਨਿਉ ਭਰੀ ਗਈ, ਜਦੋਂ ਪੂਰੀ ਭਰੀ ਜਦੋਂ ਲੱਗਿਆ ਕੂਚ ਕਰ ਗਈ, ਤੂੰ ਇਹ ਮੌਤ ਦੀ ਨਿਉ ਹੈ ਮਰਗ ਦੀ, ਇਹ ਨਿਉ ਭਰੀ ਵੀ ਜਾ ਰਹੀ ਹੈ, ਜਿਹੜੀ ਉਮਰ ਗੁਜ਼ਰਦੀ ਜਾਂਦੀ ਹੈ ਜਦੋਂ ਪੂਰੀ ਹੋ ਗਈ ਉਸ ਵੇਲੇ ਕੂਚ ਕਰ ਜਾਏਗਾ ਦੁਨੀਆਂ ਤੋਂ।
ਦੇਖ ਫਰੀਦਾ ਜੋਤੀਆ,
ਫਿਰ ਉਹ ਕਹਿਣ ਲੱਗਾ ਮਹਾਰਾਜ ਮੇਰੇ ਸਰੀਰ ਦੇ ਨਜ਼ਲੇ ਦੇ ਨਾਲ ਧੌਲੇ ਆ ਗਏ ਆ। ਕਹਿੰਦੇ ਨਜ਼ਲੇ ਨਾਲ ਨੀ ਧੌਲੇ ਆਏ, ਫਰੀਦ ਸਾਹਿਬ ਜੀ ਕਹਿੰਦੇ ਵੇਖ
ਦੇਖ ਫਰੀਦਾ ਜੋਤੀਆ,
ਜੋ ਕੁਛ ਹੋਇਆ ਹੈ,
ਦਾੜੀ ਹੋਈ
ਦਾੜੀ ਤੇਰੀ ਭੂਰ ਭੂਸਰੇ ਰੰਗ ਦੀ ਹੋ ਗਈ ਹੈ, ਤੇਰੀ ਜਿਹੜੀ ਹੈ ਪਹਿਲਾਂ ਭੂਰੇ ਜੇ ਵਾਲ ਹੋ ਜਾਂਦੇ ਫਿਰ ਚਿੱਟੇ ਹੁੰਦੇ ਹਨ,
ਹੁਣ
ਪ੍ਰੇਮੀਆਂ ਜਿਹੜਾ ਅਗਲਾ ਮੌਤ ਦਾ ਵਕਤ ਹੈ ਉਹ ਤਾਂ ਨੇੜੇ ਆ ਗਿਆ ਹੈ, ਜਿਹੜਾ ਪਿੱਛਾ ਜਨਮ ਦੇ ਕਾਲ ਦਾ ਸੋਨਾ ਸੀ ਉਹ ਦੂਰ ਰਹਿ ਗਿਆ, ਬੇਅੰਤ ਸਾਰ ਗੁਜ਼ਰ ਗਏ ਤੈਨੂੰ ਜੰਮੇ ਨੂੰ, ਅਤੇ ਹੁਣ ਤੇਰਾ ਮੌਤ ਦਾ ਸਮਾਂ ਅੱਗਾ ਨੇੜੇ ਆ ਗਿਆ ਹੈ, ਅਜੇ ਵੀ ਬਰਾਦਰੀ ਧਾਰ ਕੇ ਭਜਨ ਕਰਦਾ ਕੀ ਲਈ ਜਾਂਦਾ ਅਗਰ ਜੀ ਖਾਸਾ ਖੁਸਾ ਹੀ ਹੈ ਮੈਂ ਤਾਂ ਲਈ ਜਾਂਦਾ ਕਹਿੰਦੇ ਚੰਗਾ ਬਈ ਖਾਸਾ ਖੁਸਾ ਹੀ ਸਹੀ ਕਿਉਂ ਕਹਿਣ ਤੋਂ ਸ਼ੱਕਰ ਜਿਹੜੀ ਸੀ ਕੂੜਾ ਕਚਰਾ ਬਣ ਗਈ ਸਾਹਿਬ ਸੁਣੇ ਜੀ ਜਦੋਂ ਜਾ ਕੇ ਘਰ ਬੋਲੀ ਬੋਰੀ ਖੋਲੀ ਉਹਦੇ ਚੋਂ ਖਾਸਾ ਖੁਸਾ ਹੀ ਨਿਕਲਿਆ ਧਨ ਤੋੜ ਦੀਆਂ ਚੀਜ਼ਾਂ ਨਿਕਲੀਆਂ ਫਿਰ ਬੜਾ ਹੈਰਾਨ ਹੋਇਆ ਹੈਰਾਨ ਹੋ ਕੇ ਫਰੀਦ ਦੇ ਪੈਰੀ ਪੈ ਗਿਆ ਕਹਿਣ ਲੱਗਾ ਮਹਾਰਾਜ ਮੈਨੂੰ ਮਾਫ਼ ਕਰੋ ਉਸ ਵੇਲੇ ਫਰੀਦ ਨੂੰ ਫਿਰ ਬੇਨਤੀ ਕਰਦਾ ਕਿ ਮਹਾਰਾਜ ਮੇਰੀ ਉਹ ਸ਼ੱਕਰ ਕਰ ਲਿਓ ਮੈਂ ਗਰੀਬ ਹਾਂ ਕਹਿੰਦੇ ਜਾ ਤੇਰੀ ਸ਼ੱਕਰ ਬਣ ਜੂ ਸ਼ੱਕਰ ਬਣ ਗਈ ਥਾਲੀ ਭਰ ਕੇ ਫਰੀਦ ਦੇ ਕੋਲ ਸ਼ੱਕਰ ਦੀ ਲੈ ਕੇ ਆਇਆ ਤੇ ਫਰੀਦ ਸਾਹਿਬ ਦੇ ਅੰਦਰ ਬਰਾਗ ਸੀ ਕੋਈ ਸ਼ੱਕਰ ਦੇ ਭੁੱਖੇ ਨਹੀਂ ਸੀ ਉਸ ਵੇਲੇ ਉਹ ਕਹਿੰਦੇ ਹਨ
ਵੇਖ ਫਰੀਦਾ ਜੇ ਕੀਆ
ਫਰੀਦ ਸਾਹਿਬ ਜੀ ਕਹਿੰਦੇ ਵੇਖ ਜੇ ਕੁਛ ਹੋਇਆ ਹੈ
ਸ਼ੱਕਰ ਹੋਈ
ਇਹ ਜਿਹੜੀ ਸ਼ੱਕਰ ਹੈ ਖਾਸਾ ਖੁਸਾ ਜ਼ਹਿਰ ਬਣ ਗਈ ਸੀ ਉਸ ਦਿਨ ਨੇ
ਸਾਈਂ ਬਾਝੋ ਆਪਣੇ
ਇਹ ਜੇ ਸਮੇਂ ਚ ਸਾਈਂ ਆਪਣੇ ਵਾਹਿਗੁਰੂ ਤੋਂ ਬਗੈਰ
ਵੇਦਣ ਕਹੀਐ ਕਿਸ
ਇਹ ਜਿਹੜੀ ਪੀੜਾ ਹੈ ਕਿਹਨੂੰ ਦੱਸੀ ਇਸੇ ਪ੍ਰਕਾਰ
ਵੇਖ ਫਰੀਦਾ ਜੇ ਕੀਆ
ਫਰੀਦ ਸਾਹਿਬ ਜੀ ਕਹਿੰਦੇ ਵੇਖ ਬਈ ਜੋ ਕੁਛ ਹੋ ਗਿਆ ਹੈ
ਸ਼ੱਕਰ ਹੋਈ
ਜਿਹੜਾ ਕੁਟੁੰਬੀ ਸ਼ੱਕਰ ਵਾਂਗੂ ਮਿੱਠਾ ਲੱਗਦਾ ਸੀ ਪਰਿਵਾਰ ਨੂੰ ਉਹ ਅੱਜ ਬੁੜੇ ਨੂੰ ਕਹਿੰਦੇ ਜਾ ਕੁੱਤੇ ਹਟਾਉਣਾ ਰਿਹਾ ਕਰ ਬਾਹਰ ਬੈਠਾ ਰਹਾ ਬੂਹੇ ਅੱਗੇ ਇੱਥੇ ਨਾ ਰਹਾ ਘਰ ਨਾ ਬੈਠ ਕਿਉਂ ਸ਼ੱਕਰ ਵਰਗਾ ਜਿਹੜਾ ਪਰਿਵਾਰ ਸੀ ਉਹ ਜ਼ਹਿਰ ਵਾਂਗੂ ਹੋ ਗਏ ਜਿਹਨਾਂ ਵਾਸਤੇ ਖੱਟੀਆਂ ਕਮਾਈਆਂ ਸੀ ਜਿਹਨਾਂ ਵਾਸਤੇ ਘਰ ਬਾਰ ਬਣਾਏ ਸੀ ਉਹ ਜ਼ਹਿਰ ਵਾਂਗੂ ਹੋ ਗਏ ਦੁੱਖ ਦੇਣ ਵਾਲੇ ਨਰਾਦਰੀ ਕਰਨ ਲੱਗੇ ਇਹਦੀ ਹਾਲਤ ਹੋ ਗਈ ਦੁਰਵਸਥਾ ਦੇ ਦੁੱਖ ਵਿੱਚ ਸਾਰਾ ਪਰਿਵਾਰ ਵੀ ਨਰਾਦਰੀ ਕਰਦਾ ਸਾਈ ਮਾਲਕ ਅਕਾਲ ਪੁਰਖ ਤੋਂ ਬਗੈਰ ਆਪਣੇ ਤੋਂ ਜਿਹੜੀ ਦੁਰਵਸਥਾ ਦੀ ਪੀੜਾ ਹੈ ਸਵੰਨੀਆਂ ਵੱਲੋਂ ਵੀ ਨਰਾਦਰੀ ਦੁਨੀਆਂ ਵੱਲੋਂ ਵੀ ਨਰਾਦਰੀ ਕਿਸੇ ਸਭਾ ਸੋਸਾਇਟੀ ਵੀ ਬੁੜਾ ਹੋਇਆ ਜਾਣ ਕੇ ਲੈਣੋ ਛੱਡਣ ਦੇ ਕਹਿੰਦੇ ਹੁਣ ਇਹਨੂੰ ਗਿਆਤ ਨਹੀਂ ਰਹੀ ਕੋਈ ਬੋਲ ਚਾਲ ਦੀ ਸਤਰ ਕਾ ਮਤਹੀਨ ਸਮਝ ਲੈਂਦੇ ਹੈ ਇਸ ਪ੍ਰਕਾਰ ਦੀ ਹਾਲਤ ਹੋ ਜਾਂਦੀ ਹੈ
ਸਾਈਂ ਬਾਝੋ ਆਪਣੇ
ਆਪਣੇ ਸਾਈਂ ਮਾਲਕ ਪਰਮੇਸ਼ਰ ਤੋਂ ਬਗੈਰ
ਵੇਦਣ ਕਹੀਐ
ਕਿ ਜਿਹੜੀ ਦੁਰਵਸਥਾ ਦੀ ਪੀੜਾ ਕਿਹਦੇ ਕੋਲੇ ਦੱਸੀਏ ਮਹਾਰਾਜ ਦੀ ਕਿਰਪਾ ਕਰਕੇ ਰੱਖ ਸਕਦਾ ਸਾਨੂੰ
ਫਰੀਦਾ ਅੱਖੀ ਦੇਖ ਪਤੀਲੀ
ਦੁਰਵਸਥਾ ਦੀ ਹਾਲਤ ਹੋਰ ਦੱਸਦੇ ਹੈ ਸਰ ਫਰੀਦ ਜੀ ਕਹਿੰਦੇ ਜਿਹੜੀ ਅੱਖਾਂ ਦੂਰ ਤੱਕ ਸਿਆਣ ਲੈਂਦੀਆਂ ਸੀ ਉਹ ਦੇਖਣ ਵੱਲੋਂ ਪਤੀਲੀਆਂ ਪਤਲੀਆਂ ਪੈ ਗਈਆਂ ਮੋਟਾ ਦਿਸਣ ਲੱਗ ਗਿਆ ਚੌੜਾ ਚੌੜਾ ਦਿਸਣ ਲੱਗ ਗਿਆ ਧੁੰਦ ਆਉਣ ਲੱਗੀ ਅੱਖਾਂ ਦੇ ਅੱਗੇ ਅਤੇ ਕੰਨ ਜਿਹੜੇ ਸੀ ਅੱਗੇ ਆਵਾਜ਼ਾਂ ਬੜੀਆਂ ਸੁਣਦੇ ਸੀ ਇਹ ਸੁਣਨ ਵੱਲੋਂ ਕੰਨ ਜਿਹੜੇ ਸੀ ਜਿਵੇਂ ਖਾਲੀ ਹੋ ਗਏ ਬੋਲਾ ਹੋ ਗਿਆ ਸੁਣ ਤੋਂ ਰਹਿਤ ਹੋ ਗਿਆ
ਆਖ ਪਕਣ ਦੀ ਆਈ ਆ
ਅਤੇ ਖੇਤੀ ਜਦੋਂ ਪੱਕਣ ਤੇ ਆਉਂਦੀ ਦ੍ਰਿਸ਼ਟਾਂਤ ਦਿੰਦੇ ਹਨ
ਹੋਰ ਕਰੇਂਦੀ
ਉਹ ਬੰਨ ਰੰਗ ਹੋਰ ਹੀ ਕਰ ਜਾਂਦੀ ਹੈ ਇਸੇ ਪ੍ਰਕਾਰ ਕੁੜ ਪੱਕੀ ਖੁੜ ਖੜ ਪੱਕੀ ਕੁੜ ਭੱਜਾ ਦਿਨ ਸਾ ਆਏ ਤੇ ਲੈ ਕੇ ਮਾਨ ਖੇਤੀ ਪੱਕਣ ਤੇ ਜਦੋਂ ਆ ਗਈ ਨੇ ਦੇਹੇ
ਹੋਰ ਕਰੇਂਦੀ
ਨਵਾਂ ਹੀ ਰੰਗ ਕਰੇ ਆਉਂਦੀ ਹੈ ਉਸ ਵੇਲੇ ਸਾਧ ਸੰਗਤ ਜੀ ਜਿੰਨੇ ਖੇਤੀ ਸੋਹਣੀ ਹੁੰਦੀ ਹੈ ਉਹ ਘੁੰਡ ਮੁੜ ਜਾਂਦੇ ਇਸੇ ਪ੍ਰਕਾਰ ਅੰਗ ਸਾਰੇ ਮੁੜ ਗਏ ਹੋਰ ਹੀ ਰੰਗ ਹੋ ਗਿਆ ਇਹ ਖੇਤੀ ਪੱਕਣ ਤੇ ਆ ਗਈ ਦੁਰਵਸਥਾ ਅੰਤ ਦਾ ਸਮਾਂ ਆ ਗਿਆ ਨਵਾਂ ਹੀ ਰੰਗ ਕਰਿਆ ਜੀ ਅੱਖੀ ਅੰਧ ਨਾ ਦੀਸੀ ਬਣ ਜਾ ਰਿਹਾ ਮਿੱਤਰਾ ਕੰਨੀ ਸੁਣੀ ਨਾ ਬਹਿਣ ਵਾਲੀ ਹਾਲਤ ਹੋ ਗਈ ਇੰਦਰ ਸਾਰੇ ਸਫਲ ਪੈ ਗਏ ਜਵਾਬ ਦੇ ਗਏ
ਫਰੀਦਾ ਕਾਲੀ ਜਿਨੀ ਨਾ ਰਾਵੇ
ਫਰੀਦ ਸਾਹਿਬ ਜੀ ਕਹਿੰਦੇ ਜੀ ਮੈਂ ਕਾਲਿਆਂ ਕੇਸਾਂ ਦੇ ਹੁੰਦਿਆਂ ਜਵਾਨੀ ਚ ਵਾਹਿਗੁਰੂ ਦੇ ਆਨੰਦ ਨੂੰ ਰਾਵਿਆ ਮਾਰਿਆ ਨੀ ਭਜਨ ਨੀ ਕੀਤਾ ਉਚਾਰਿਆ ਨੀ
ਰਾਵੈ
ਤੇ ਭਾਈ ਧੌਲਿਆ ਆਏ ਤੇ ਬੁੱਢੇ ਹੋਏ ਨੀ ਕੀ ਉਸ ਨੂੰ ਪਰਮੇਸ਼ਰ ਦੇ ਆਨੰਦ ਨੂੰ ਮਾਣ ਜਿਹਨੇ ਜਵਾਨੀ ਚ ਪਰਮੇਸ਼ਰ ਦਾ ਭਜਨ ਨੀ ਕੀਤਾ ਤੈਨੂੰ ਤਾਂ ਫਰੀਦ ਜੀ ਰੱਬ ਨੇ ਭਗਤੀ ਦਿੱਤੀ ਹੈ ਤੂੰ ਪਰਮੇਸ਼ਰ ਨਾਲ ਪ੍ਰੀਤੀ ਕਰ ਲੈ
ਰੰਗ ਨਵੇਲਾ ਹੋ
ਤੈਨੂੰ ਨਵਾਂ ਰੰਗ ਚੜ੍ਹ ਗਈ ਭਗਤੀ ਕਰਕੇ ਫੇਰ ਕਿਉਂ ਸੱਚੇ ਪਾਤਸ਼ਾਹ ਦੀ ਮਿਹਰ ਹੋਵੇਗੀ ਰੰਗ ਲਾਭ ਚਿੱਤ ਨੂੰ ਨਾ ਵੇਲਾ ਹੋਏ ਫੇਰ ਨੀ ਵੇਲਾ ਹੋਣਾ ਦਰਦ ਅਵਸਥਾ ਚ ਫੇਰ ਨੀ ਤੂੰ ਪਰਮੇਸ਼ਰ ਦਾ ਭਜਨ ਬੰਦਗੀ ਨੀ ਕਰ ਸਕੇਗਾ ਇਹੋ ਹੀ ਨਵਾਂ ਰੰਗ ਚਾੜਨ ਦਾ ਵਕਤ ਹੈ ਨਵੀਨ ਰੰਗ ਚੜ੍ਹਦੀ ਭਗਤੀ ਦਾ ਕਰ ਲੈ ਤੇ ਨਹੀਂ ਵੇਲਾ ਫੇਰ ਹੋਣ ਦਾ ਸਮਾਂ ਨੀ ਮਿਲਣਾ ਤੈਨੂੰ
ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ
ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਸਿੱਖਾਂ ਨੂੰ ਪੁੱਛਿਆ ਮਹਾਰਾਜ ਜੀ ਬੁੜਿਆਂ ਹੋਇਆਂ ਤੋਂ ਭਗਤੀ ਨਹੀਂ ਹੋ ਸਕਦੀ ਤਾਂ ਗੁਰੂ ਸਾਹਿਬ ਜੀ ਨੂੰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੂੰ ਵੀ ਸਿੱਖਾਂ ਨੂੰ ਪੁੱਛਿਆ ਸੀ ਕਿ ਮਹਾਰਾਜ ਫਰੀਦ ਸਾਹਿਬ ਨੇ ਜਿਹੜਾ ਇਹ ਕਿਹਾ ਸਲੋਕ ਵੀ ਕਾਲੀ ਜੀ ਨੇ ਰਾਵਾ ਧੌਲੀ ਰਾਵਾ ਕੋਏ ਗੁਰੂ ਅਮਰਦਾਸ ਸਾਹਿਬ ਜੀ ਉੱਤਰ ਦਿੰਦੇ ਹਨ।
ਮਹੱਲਾ ਤੀਜਾ, ਫਰੀਦਾ ਕਾਲੀ ਧੌਲੀ ਸਾਹਿਬ ਸਦਾ
ਹੈ। ਸੱਚੇ ਪਾਤਸ਼ਾਹ ਕਹਿੰਦੇ ਹੈ ਫਰੀਦ ਦੇ ਨਾਂ ਤੇ ਸ਼ਲੋਕ ਉਚਾਰ ਰਹੇ ਫਰੀਦਾ ਤੇ ਸਾਂ ਜਵਾਨੀ ਚ ਵੀ ਧੌਲੀ ਬਿਰਧ ਅਵਸਥਾ ਚ ਵੀ ਸਾਹਿਬ ਮਾਲਕ ਤਾਂ ਸਦਾ ਪ੍ਰਾਪਤ ਹੋ ਸਕਦਾ ਪਰ ਇਸੇ ਸਾਰਿਆਂ ਸਮਿਆਂ ਚ ਮਿਲ ਸਕਦਾ ਹੈ। ਆਪ 72 ਸਾਲ ਦੀ ਉਮਰ ਚ ਹੋ ਕੇ ਪਹਿਲਾਂ 50 ਸਾਲ ਤੋਂ ਲਾ ਕੇ ਮਹਾਰਾਜ ਤੀਰਥ ਯਾਤਰਾ ਕਰਦੇ ਰਹੇ। ਉਦੋਂ ਪਹਿਲਾਂ ਮਹਾਰਾਜ ਸਾਹਿਬ ਗ੍ਰਸਤ ਦੇ ਪਰਿਵਾਰ ਵਿੱਚ ਖੇਤੀ ਆਦਿ ਕਰਦੇ ਰਹੇ। 50 ਸਾਲ ਤੋਂ 70 ਸਾਲ ਤੱਕ 20 ਸਾਲ ਮਹਾਰਾਜ ਤੀਰਥ ਯਾਤਰਾ ਕਰਦੇ ਰਹੇ, ਗੰਗਾਤਕਾਂ ਤੇ ਜਾਂਦੇ ਰਹੇ। ਫਿਰ 71 ਸਾਲ ਦੀ ਉਮਰ ਹੋਈ ਤਾਂ 72ਵੇਂ ਚ ਗੁਰੂ ਅੰਗਦ ਸਾਹਿਬ ਦੀ ਸ਼ਰਨ ਵਿੱਚ ਆਏ ਸਨ। ਉਸ 12 ਸਾਲ ਸਤਿਗੁਰੂ ਅੰਗਦ ਸਾਹਿਬ ਦੀ ਸੇਵਾ ਕੀਤੀ, 84ਵੇਂ ਸਾਲ ਚ ਗੁਰਤਾ ਗੱਦੀ ਪ੍ਰਾਪਤ ਕੀਤੀ ਸੀ। ਫਿਰ ਮਹਾਰਾਜ ਨੇ 22 ਸਾਲ ਗੁਰਤਾ ਗੱਦੀ ਕੀਤੀ। 105 ਵਰੇ ਦੀ ਆਜ ਸੰਸਾਰ ਦੇ ਉਤਾਰਨ ਵਾਸਤੇ ਮਹਾਰਾਜ ਰਹੇ ਸੰਸਾਰ ਦੇ ਅੰਦਰ। ਫਿਰ 6 ਸਾਲ ਦੀ ਹੋਰ ਉਮਰ ਸੀ, ਉਹ ਮਹਾਰਾਜ ਗੁਰੂ ਰਾਮਦਾਸ ਨੂੰ ਗੁਰਦਾ ਸਮੇਤ ਦੇ ਗਏ ਸਨ। ਏਡੇ ਵੱਡੀ ਉਮਰ ਵਾਲੇ ਸ੍ਰੀ ਅਮਰਦਾਸ ਸਾਹਿਬ ਜੀ ਇਹ ਬਚਨ ਕਹਿੰਦੇ ਹਨ,
ਫਰੀਦਾ ਕਾਲੀ ਧੌਲੀ ਸਾਹਿਬ ਸਦਾ।
ਫਰੀਦ ਕਾਲਾਂ ਕੇਸਾਂ ਜੀ ਧੌਲੇ ਆਇਆਂ ਤੋਂ ਵੀ ਸਾਹਿਬ ਤਾਂ ਸਦਾ ਮਿਲ ਸਕਦਾ ਪਰਮੇਸ਼ਰ ਮਾਲਕ ਤਾਂ
ਏਕੋ ਚਿੱਤ ਕਰੇ।
ਪਰ ਭਾਈ ਜੇ ਚਿੱਤ ਲਾਉਣਾ ਕਰੇ ਤਾਂ ਜਿਹਦਾ ਚਿੱਤ ਲੱਗ ਜਾਵੇ ਉਹਨੂੰ ਵਾਹਿਗੁਰੂ ਮਿਲ ਸਕਦਾ ਹੈ। ਇਹ ਨਿਯਮ ਨਹੀਂ ਜੇ ਧੌਲਿਆਂ ਚ ਨਹੀਂ ਮਿਲਦਾ, ਜ਼ਰੂਰ ਮਿਲ ਜਾਂਦਾ ਹੈ।
ਆਪਣਾ ਲਾਇਆ ਪ੍ਰੇਮ ਨਾ ਲੱਗੇ।
ਪਰ ਜਿਹੜਾ ਪ੍ਰੇਮ ਹੈ ਪਰਮੇਸ਼ਰ ਦਾ, ਆਪੋ ਲੋਕ ਯਤਨ ਕਰਦੇ ਹਉਮੈ ਦੇ ਨਾਲ, ਹਉਮੈ ਦੇ ਸਹਿਤ ਆਪੋ ਨੂੰ ਲਾਇਆ ਹੋਇਆ ਪ੍ਰੇਮ ਲੱਗਦਾ ਨਹੀਂ ਹੈ।
ਇਹ ਲੋਚਾ ਸਭ ਕੋਈ
ਜੇ ਲੱਗ ਜਾਂਦਾ ਹੋਵੇ ਤਾਂ ਲੋਚਦਾ ਤਾਂ ਸਭ ਕੋਈ ਹੈ ਵੀ ਮੇਰਾ ਵੀ ਪ੍ਰੇਮ ਲੱਗ ਜੇ, ਪਰ ਲੱਗਦਾ ਨੀ ਮਹਾਰਾਜ ਦੀ ਕਿਰਪਾ ਤੋਂ
ਬਿਨਾਂ।
ਪ੍ਰੇਮ ਦਾ ਪਿਆਲਾ ਹੈ ਇਹ ਤਾਂ ਮਾਲਕ ਵਾਹਿਗੁਰੂ ਦੀ ਦਾਤ ਹੈ। ਜਿਹਦੇ ਅੰਦਰ ਭਾਵਨਾ ਸਰਦਾ ਹੁੰਦੀ ਹੈ, ਜਿਸ ਦਾ ਸਾਧਨ ਵਾਹਿਗੁਰੂ ਨੂੰ ਭਾ ਜਾਂਦਾ ਹੈ, ਉਹ ਸਰਦਾ ਵਨ ਲੱਭ ਕੇ ਗਿਆਨ ਉਹਨਾਂ ਨੂੰ ਸੱਚੇ ਪਾਤਸ਼ਾਹ ਦੇ ਦਿੰਦੇ ਹੈ, ਉਹਨਾਂ ਨੂੰ ਬਖਸ਼ਿਸ਼ ਹੋ ਜਾਂਦੀ ਹੈ। ਇਹ ਬੁਢੇਪੇ ਦਾ ਵੀ ਕੋਈ ਖਿਆਲ ਨਹੀਂ। ਭਾਈ ਬੁੱਢੇ ਸਾਹਿਬ ਨੇ ਸਤਿਗੁਰਾਂ ਦੇ ਬਚਨ ਨਾਲ ਬਾਲਕ ਅਵਸਥਾ ਚ ਬੁੱਢਾ ਬਣਾ ਦਿੱਤਾ ਸੀ ਤੇ 125 ਸਾਲ ਦੀ ਉਮਰ 6ਵੇਂ ਪਾਤਸ਼ਾਹ ਨੂੰ ਤਿਲਕ ਦੇਣ ਤੱਕ ਬਾਬਾ ਜੀ ਦਾ ਸਰੀਰ ਰਿਹਾ ਹੈ। ਜਿਹਦੀ ਭਾਵਨਾ ਮਹਾਰਾਜ ਵੇਖਣ ਉਹਨਾਂ ਨੂੰ ਬਖਸ਼ਿਸ਼ ਕਰ ਦਿੰਦੇ ਹਨ।
ਫਰੀਦਾ ਜਿਨ ਲੋਇਨ ਜਗ ਮੋਹਿਆ।
ਫਰੀਦ ਸਾਹਿਬ ਜੀ ਇੱਕ ਦਿਨ ਰਸਤੇ ਚ ਲੰਘਦੇ ਹੁੰਦੇ ਸਨ, ਰਸਤੇ ਲੰਘਦੇ ਇੱਕ ਬੇਸਵਾ ਸੀ, ਉਹ ਗੋਲੀ ਨੂੰ ਕੁੱਟ ਰਹੀ ਸੀ। ਉਹ ਗੋਲੀ ਨੂੰ ਸੁਰਮਾ ਪੀਸਣ ਵਾਸਤੇ ਉਹਨੂੰ ਲਾਇਆ ਸੀ। ਸੁਰਮਾ ਪੀਂਦੀ ਪੀਂਦੀ ਗੋਲੀ ਸੌ ਗਈ, ਸੁੱਤੀ ਨੇ ਸੁਰਮਾ ਪੂਰਾ ਨਾ ਪੀਸਿਆ ਤੇ ਜਦੋਂ ਅੱਖ ਵਿੱਚ ਪਾਇਆ ਤੇ ਅੱਖ ਵਿੱਚ ਰੜ ਪਿਆ ਸੁਰਮਾ। ਉਸ ਵੇਲੇ ਉਹ ਸੁਰਮੇ ਨੂੰ ਮੋਟਾ ਜਾਣ ਕੇ ਗੋਲੀ ਨੂੰ ਉਹ ਕੁੱਟਦੀ ਸੀ ਬੇਸਵਾ। ਫਰੀਦ ਸਾਹਿਬ ਜੀ ਵੀ ਉਹਦੇ ਬਾਰ ਦੇ ਅੱਗੇ ਵੀ ਲੰਘ ਕੇ ਫਿਰ ਉਹ ਬੇਸਵਾ ਚਿਰ ਪਾ ਕੇ ਸਾਧ ਸੰਗਤ ਜੀ ਕੋੜ ਹੋ ਕੇ ਮਰ ਗਏ। ਉਹ ਕੋੜੀ ਹੋਈ ਜਾਣ ਕੇ ਉਸ ਨੂੰ ਕਬਰ ਚ ਨਹੀਂ ਪਾਇਆ, ਲੋਕਾਂ ਨੂੰ ਧੂ ਕੇ ਬਾਹਰ ਉਜਾੜ ਚ ਸਿੱਟੇ ਆਏ। ਜਦੋਂ ਉਜਾੜ ਚ ਸਿੱਟੇ ਆਏ ਫਰੀਦ ਸਾਹਿਬ ਜੀ ਉੱਥੋਂ ਰਸਤੇ ਵੀ ਲੰਘ ਰਹੇ ਸੀ, ਉਹਦਾ ਮਾਸ ਜਾਨਵਰਾਂ ਨੇ ਸਾਰਿਆਂ ਨੇ ਖਾ ਲਿਆ। ਜਿਹੜਾ ਪਿੰਜਰਾ ਪਿਆ ਸੀ ਉਹਦੇ ਚ ਪਿੱਜੇ ਦੇ ਨਿੱਕੇ ਨਿੱਕੇ ਜਾਨਵਰ ਹੁੰਦੇ ਆ, ਚਿੜੀਆਂ ਨਾਲੋਂ ਵੀ ਛੋਟੇ, ਇਹਨਾਂ ਦੇ ਬੱਚੇ ਉਹਦੇ ਵਿੱਚ ਦਿੱਤੇ ਸੀ। ਤੇ ਬੱਚੇ ਜਿਹੜੇ ਸੀ ਉਹਦੀਆਂ ਅੱਖਾਂ ਵਾਲੀਆਂ ਜਿਹੜੀਆਂ ਖੱਡਾਂ ਸੀ ਉਹਦੇ ਥਾਂ ਚਿੰਝਾਂ ਬਾਹਰ ਕੱਢੀ ਬੈਠੇ ਸੀ। ਫਰੀਦ ਸਾਹਿਬ ਨੂੰ ਸਿਆਣ ਕਈ ਉਹ ਬੇਸਵਾ ਹੈ ਜਿਹੜੀ ਸੁਰਮੇ ਮੋਟੇ ਨੂੰ ਵੇਖ ਕੇ ਗੋਲੀ ਨੂੰ ਕੁੱਟਦੀ ਸੀ। ਉਸ ਵੇਲੇ ਬਰਾਗ ਦੇ ਬਚਨ ਦੱਸੇ ਹੈ, ਉਦੋਂ ਦਾ ਕਾਮੀਆਂ ਲੋਕਾਂ ਨੇ ਬਛਈਆਂ ਨੇ ਉਹਦੀਆਂ ਅੱਖਾਂ ਵੇਖੀਆਂ ਸੀਗੀਆਂ। ਫਰੀਦ ਸਾਹਿਬ ਹੁਣ ਵੇਖਦਾ ਕਹਿੰਦਾ ਇਹ ਹਾਲਤ ਹੈ ਇਹਨਾਂ ਅੱਖਾਂ ਦੀ।
ਫਰੀਦਾ ਜਿਨ ਲੋਇਨ ਜਗ ਮੋਹਿਆ।
ਫਰੀਦ ਸਾਹਿਬ ਕਹਿੰਦੇ ਜਿਨ੍ਹਾਂ ਅੱਖਾਂ ਨਾਲ ਇਸ ਬੇਸਵਾ ਨੇ ਸਾਰੇ ਲੋਕਾਂ ਨੂੰ ਮੋਹਿਤ ਕਰ ਲਿਆ ਸੀ, ਉਦੋਂ ਬਛਈਆਂ ਨੇ ਅੱਖਾਂ ਵੇਖ ਕੇ ਮੋਹਿਤ ਹੋਏ ਸੀ, ਉਹਨਾਂ ਨੇਤਰਾਂ ਨੂੰ ਅੱਜ ਮੈਂ ਵੇਖਿਆ ਹੈ। ਕਹਿੰਦਾ ਹਾਂ
ਸੱਜਲ ਰੇਖ ਨਾ ਸਹਿਦੇ।
ਉਸ ਦਿਨ ਗੋਲੀ ਨੂੰ ਕੁੜਦੀ ਸੀ, ਸੁਰਮੇ ਦੀ ਮੋਟੇ ਦੀ ਰੇਖ ਲਕੀਰ ਨੂੰ ਨਹੀਂ ਸੀ ਸਹਾਰ ਸਕਦੀ। ਅੱਜ ਕਹਿੰਦੇ ਆ ਪੰਖੀਆਂ ਦੇ ਸੂਏ ਨਾ ਬੱਚੇ ਦਿੱਤੇ ਹੋਏ ਹੈ, ਬੱਚੇ ਮੂੰਹ ਕੱਢੀ ਬੈਠੇ ਆ ਬਾਹਰ। ਸੂਏ ਨਾ ਫਾਰਸੀ ਚ ਬੱਚੇ ਦਾ ਹੈ, ਉਹ ਬੱਚੇ ਪੰਛੀਆਂ ਦੇ ਬੈਠੇ ਵੇਖੇ ਅੱਜ। ਕਹਿੰਦੇ ਉਹਨਾਂ ਅੱਖਾਂ ਜਿੱਥੇ ਸੁਰਮਾ ਵੀ ਮੋਟਾ ਰੜਕਦਾ ਸੀ, ਅੱਜ ਪੰਖੀਆਂ ਦੇ ਆਲਣੇ ਪਾਏ ਹੋਏ ਵਿੱਚ ਬੱਚੇ ਚੁੰਝਾਂ ਕੱਢੀ ਬਾਹਰ ਬੈਠੇ ਵੇਖੀ ਦੇ ਹੈ। ਇਹੋ ਮਾਣ ਨਹੀਂ ਕਰਨਾ ਚਾਹੀਦਾ, ਪਰਮੇਸ਼ੁਰ ਦੇ ਭਜਨ ਚ ਸਮਾਂ ਗੁਜ਼ਾਰਨਾ ਚਾਹੀਦਾ, ਵਿਕਾਰਾਂ ਵਿੱਚ ਨਹੀਂ ਆਪਣਾ ਸਮਾਂ ਬਤੀਤ ਕਰਨਾ ਚਾਹੀਦਾ। ਐਸੀ ਵਿਰਾਗ ਵਾਲੀ ਹਾਲਤ ਹੋਣੀ ਚਾਹੀਦੀ ਸਾਡੇ ਅੰਦਰ।
ਫਰੀਦ
ਸਾਹਿਬ ਜੀ ਕਹਿੰਦੇ ਤੂੰ ਕਹਿੰਦੇ ਆ ਕੂਕਾਂ ਮਾਰਦੇ ਆ ਵੇਦਾਂ ਦੇ, ਚੰਗੇ ਚੰਗਾ ਮਾਰਦਿਆਂ ਸ਼ਾਸਤਰਾਂ ਦੇ ਗਿਆਨ ਦੇ ਕਥਨ ਕਰਦਿਆਂ ਹੋਇਆ
ਮਤੀ ਦਿੰਦਿਆਂ
ਅਤੇ ਮਹਾਤਮਾ ਸੰਤਾਂ ਗੁਰਾਂ ਦੇ ਨਿੱਤ ਮਤ ਦਿੰਦਿਆਂ ਹੋਇਆ ਵੀ
ਸ਼ੈਤਾਨ ਵੰਜਾ
ਜਿਹੜਾ ਭਾਈ ਸ਼ੈਤਾਨ ਹੰਕਾਰ ਨੇ ਤੇ ਕਾਮ ਨੇ ਵੰਜਾਇਆ ਗੁਆਤਾ ਜੀ ਦਾ ਜੀਵਨ ਖੜਪੈੜਾ ਕਰ ਦਿੱਤਾ ਹੈ। ਉਹ ਕਾਹਨੂੰ ਆਪਦੇ ਚਿੱਤ ਨੂੰ ਫੇਰਦੇ ਆ ਮੋੜਦੇ ਉਸੇ ਪਾਸੇ ਲੱਗੇ ਰਹਿੰਦੇ ਹਨ। ਜਿਵੇਂ ਅਜਾਇਬ ਰਾਜੇ ਦੀ ਹਿੰਦੂ ਮਤੀ ਜਦੋਂ ਉਹਦਾ ਸਰਾਹ ਪੂਰਾ ਹੋ ਗਿਆ ਪੱਛਰਾਂ ਸੀ ਇਹ ਉਹ ਪ੍ਰਲੋਕ ਨੂੰ ਚਲੀ ਗਈ। ਉਸ ਵੇਲੇ ਅਜਾਇਬ ਰਾਜੇ ਨੇ ਸਾਧ ਸੰਗਤ ਜੀ ਰਾਜ ਦੇ ਕੇ ਆਪਦੇ ਪੁੱਤ ਦਸ਼ਰਥ ਨੂੰ ਭਿਖਾਰੀ ਬਣ ਕੇ ਤੁਰ ਪਿਆ ਘਰੋਂ। ਕਹਿਣ ਲੱਗਾ ਇੰਦੂ ਮਤੀ ਦਾ ਨਾਮ ਜਪਦਾ ਰਿਹਾ ਕਰੇ ਤੇ ਉਹ ਭਿੱਖਿਆ ਮੰਗ ਕੇ ਖਾਣ ਲੱਗ ਗਿਆ ਜਾਏ ਰਾਜਾ। ਜਦੋਂ ਇਸ ਪ੍ਰਕਾਰ ਭਿੱਖਿਆ ਮੰਗਣ ਲੱਗਾ ਉਸ ਵੇਲੇ ਵਸਿਸ਼ਠ ਮੁਨੀ ਨੇ ਕਿਹਾ ਕਿ ਹੇ ਰਾਜਾ ਇਹਨਾਂ ਨਾ ਮੋਹ ਕਰ, ਤੈਨੂੰ ਇੱਕ ਪਹਿਰ ਟਿਕ, ਤੈਨੂੰ ਇੰਦੂ ਮਤੀ ਦੇ ਮੈਂ ਦਰਸ਼ਨ ਕਰਾ ਦੂ। ਇੱਕ ਪਹਿਰ ਨਾ ਟਿਕਿਆ, ਫਕੀਰ ਹੋ ਕੇ ਝੋਲੀ ਪਾ ਕੇ ਗਲ ਵਿੱਚ ਬੁੱਧ ਵੀ ਪਾ ਕੇ ਮੰਗਣ ਲੱਗ ਗਿਆ। ਇਹ ਅਜਾਇਬ ਰਾਜੇ ਦੀ ਹਾਲਤ ਹੋਈ। ਇਸੇ ਗੱਲ ਨੂੰ ਫਰੀਦ ਸਾਹਿਬ ਵੀ ਕਹਿੰਦੇ ਵੇਖੋ ਇਹਦਾ ਸ਼ਾਸਤਰਾਂ ਦਾ ਗਿਆਨ ਕੂਕਦਿਆਂ ਹੋਇਆ ਤੇ ਸ਼ਾਸਤਰਾਂ ਦਾ ਗਿਆਨ ਚਾਂਗਾ ਮਾਰਦਿਆਂ ਹੋਇਆ ਮਹਾਤਮਾ ਗੁਰੂਆਂ ਸੰਤਾਂ ਦੇ ਮਤ ਦਿੰਦਿਆਂ ਹੋਇਆ ਹਮੇਸ਼ਾ ਜਿਹੜਾ ਭਾਈ ਸ਼ੈਤਾਨੀ ਨੇ ਵਜਾਇਆ ਖਰਾਬ ਕਰ ਦਿੱਤਾ ਹੈ। ਚੰਚਲਤਾਈ ਕਾਮ ਜੀ ਨੇ ਜਿਹਦਾ ਚਿੱਤ ਵਿਗਾੜ ਦਿੱਤਾ ਹੈ ਉਹ ਕਾਹਨੂੰ ਭਾਈ ਚਿੱਤ ਫੇਰਦੇ ਵਿਰਾਗ ਨਹੀਂ ਧਾਰਦੇ ਉਹ ਮੋਹ ਨਹੀਂ ਛੱਡਦੇ। ਇਸ ਪ੍ਰਕਾਰ ਦੀ ਹਾਲਤ ਬੜਿਆ ਬੜਿਆ ਰਾਜਿਆਂ ਦੀ ਹੁੰਦੀ ਆ।
ਫਰੀਦਾ ਸੀਓ ਪਵਾਹੀ ਦੱਬ
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਰਸਤੇ ਚ ਬੈਠੇ ਸਨ। ਰਸਤੇ ਚ ਬੈਠਿਆਂ ਦੇ ਕੋਲ ਵੀ ਲੋਕ ਤੁਰੇ ਜਾਂਦੇ ਹੈ। ਇੱਕ ਪ੍ਰੇਮੀ ਆਇਆ ਕਹਿੰਦਾ ਮਹਾਰਾਜ ਮੈਨੂੰ ਉਪਦੇਸ਼ ਦਿਓ। ਤਾਂ ਫਰੀਦ ਸਾਹਿਬ ਜੀ ਸਫ ਬਣ ਬਣ ਕੇ ਮਸੀਦ ਚ ਨਵਾਜ਼ ਪੜ੍ਹਨ ਵਾਸਤੇ ਦੋਂਦੇ ਸਨ ਉਹਨੂੰ ਸਫ ਨੂੰ ਬਣਾ ਕੇ ਤੇ ਉਹਨੂੰ ਵੇਖ ਕੇ ਫਰੀਦ ਸਾਹਿਬ ਜੀ ਸਭ ਬਣ ਤੋਂ ਉਪਦੇਸ਼ ਦਿੰਦੇ ਹਨ। ਫਰੀਦ ਸਾਹਿਬ ਜੀ ਕਹਿੰਦੇ ਹੇ ਭਾਈ ਪਵਾਹੀ ਨਾ ਪਹੇ ਦੀ ਰਸਤੇ ਦੀ ਦੱਬ ਬਣ ਗਿਆ। ਕਹਿਣ ਲੱਗੇ
ਸਾਈ ਲੋੜ ਹੈ
ਜੇ ਸਾਰਿਆਂ ਵਿੱਚ ਸਾਈ ਨੂੰ ਮਾਲਕ ਨੂੰ ਲੋੜ ਨਾ ਦੱਬ ਵਾਂਗੂ ਬਣ ਜਾ। ਦੇਖ ਲੋ ਇੱਕ ਤਾਂ ਛਿੰਦੇ ਆ ਕੱਟ ਦੇ ਦੱਬ ਦੇ ਤਾਈ ਜਿਹੜਾ ਦੂਜੇ ਨੂੰ ਨਕਾਰੀਏ ਦਬਾਉਂਦੇ ਪੈਰਾਂ ਦੇ ਨਾਲ ਸਫ ਦੀ ਬੰਨਣ ਵਾਸਤੇ ਚੰਗੀ ਤਰ੍ਹਾਂ ਉਹਦੇ ਤਹਿ ਬਣਾਉਣ ਵਾਸਤੇ ਨਿਕਾੜਦੇ ਆ
ਉੱਤੋਂ
ਮਸੀਤੇ ਦੇਖ ਲੋ ਨਵਾਜ਼ ਪੜ੍ਹਨ ਵਾਸਤੇ ਲਿਜਾਈ ਜਾਂਦੀ ਹੈ। ਇਸੇ ਪ੍ਰਕਾਰ ਫਰੀਦ ਜੀ ਕਹਿੰਦੇ ਹਨ ਫਰੀਦ ਜੀ ਕਹਿੰਦੇ ਸਾਧ ਸੰਗਤ ਦੇ ਪਵਾਹੀ ਰਸਤੇ ਦੀ ਦੱਬਦੀ ਨੀ ਆਈ ਨਿਮਰਤਾ ਧਾਰ ਲਾ ਹੈ ਭਾਈ
ਸਾਈ ਲੋੜ ਹੈ
ਜੇ ਸਾਰਿਆਂ ਚ ਸਾਈ ਦੇ ਦਰਸ਼ਨ ਲੋੜਨਾ ਚਾਹੁੰਦਾ ਹੈ ਮਾਲਕ ਦੇ
ਦਿਆਲਤਾ
ਇੱਕ ਸਿੱਜਾ ਹੈ ਇੱਕ ਕੋਈ ਤੇਰੇ ਅੰਗ ਨੂੰ ਕੱਟੀ ਜਾਣ
ਦਿਆਲਤਾੜੀ ਹੈ
ਇਸ ਪ੍ਰਕਾਰ ਤੇਰੇ ਅੰਗ ਨੂੰ ਇੱਕ ਤਾਂ ਕੱਟੀ ਜਾਣ
ਭਾਵੇਂ
ਤੈਨੂੰ ਲਤਾੜੀ ਜਾਣ ਦਵਾਈ ਜਾਣ ਥੱਲੇ ਪੈਰਾਂ ਦੇ ਨੀਵਾਂ ਜਾਣ ਕਰਕੇ ਤੈਨੂੰ ਦਵਾਈ ਜਾਣ ਕੋਸੀ ਜਾਣ ਜੇ ਤੂੰ ਉਹ ਸਾਈ ਸਹਾਰ ਜਨਮ ਸ਼ਕਤੀ ਹੋ ਜੂ ਤਾਂ ਸਾਈ ਮਾਲਕ ਦੇ ਦਰ ਸਤਸੰਗ ਦੇ ਵਿੱਚ ਪ੍ਰਵੇਸ਼ ਕੀਤਾ ਜਾਵੇਗਾ ਗਿਆਨ ਰੂਪੀ ਦਰਜ ਤੈਨੂੰ ਪਾਇਆ ਜਾਵੇਗਾ ਫਿਰ ਤੂੰ ਮਾਰੇ ਦਰਜ ਪ੍ਰਵਾਨ ਹੋਵੇਗਾ ਤੁਰਿਆ ਪਗ ਰੂਪ ਦਰ ਵਿੱਚ
ਫਰੀਦਾ ਖਾਕ ਨਾ ਲਿੰਦੀ ਹੈ
ਸਤਸੰਗ ਜੀ ਧੂੜ ਵਿੱਚ ਬੈਠੇ ਸਨ ਫਰੀਦ ਸਾਹਿਬ ਜੀ ਧੂੜ ਵਿੱਚ ਬੈਠਿਆਂ ਨੂੰ ਵੇਖ ਕੇ ਕਿਸੇ ਨੇ ਤਰਕ ਮਾਰੀ ਕਹਿੰਦੇ ਧੂੜ ਚ ਬੈਠ ਕੇ ਰੱਬ ਨੂੰ ਮਾ ਪਾ ਲੇਗਾ ਗਰ ਤੇਰੇ ਉੱਤੇ ਪੈਂਦੀ ਹੈ ਵੇਖ ਕੇ ਫਰੀਦ ਸਾਹਿਬ ਰਾਗ ਨਾਲ ਉਚਾਰਦਾ ਹੈ
ਫਰੀਦਾ ਖਾਕ ਨਾ ਲਿੰਦੀ ਹੈ
ਫਰੀਦ ਸਾਹਿਬ ਜੀ ਕਹਿੰਦੇ ਇਸ ਭਾਈ ਧੂੜ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਇਹ ਧੂੜ ਜਿੱਦਾਂ ਵੱਡਾ ਹੋਰ ਕੋਈ ਨੀ ਹੈ ਪੈਰਾਂ ਤਲੇ ਇਹ ਧੂੜ ਹੈ ਜਿਉਂਦਿਆਂ ਦੇ ਪੈਰਾਂ ਦੇ ਥੱਲੇ ਆ ਜਾਂਦੀ ਹੈ ਜਦੋਂ ਮਰਜ਼ੀ ਦਾ ਉਦੋਂ ਕਬਰਸਤਾਨ ਸਿਰਿਆਂ ਤੇ ਉੱਪਰ ਹੋ ਜਾਂਦੀ ਹੈ ਧੂੜ ਇਹ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ ਇਸੇ ਪ੍ਰਕਾਰ ਕਹਿੰਦੇ ਹਨ
ਫਰੀਦਾ ਖਾਕ ਨਾ ਲਿੰਦੀ
ਫਰੀਦ ਜੀ ਕਹਿੰਦੇ ਮਨੁੱਖਾ ਦੇ ਜਿਹੜਾ ਪੰਜ ਤੱਤਾਂ ਦੀ ਖਾਕ ਦਾ ਬਣਿਆ ਹੋਇਆ ਹੈ ਇਹ ਮਨੁੱਖਾ ਦੇ ਵੀ ਨਿੰਦਿਆ ਨਾ ਕਰੋ ਇਸ ਪੰਜਾਂ ਤੱਤਾਂ ਦਾ ਖਾਕ ਦਾ ਬਣਿਆ ਸਰੀਰ ਮਨੁੱਖਾ ਜਨੋ 84 ਲੱਖ ਜੂਨਤੇ ਦੇ ਬਰਾਬਰ ਕੋਈ ਨੀ ਹੈ ਭਾਈ ਜਿਹੜਾ ਜਿਉਂਦਿਆਂ ਦੇ ਬੰਦਿਆਂ ਦੇ ਪੈਰਾਂ ਦੇ ਥੱਲੇ ਨੀਵਾਂ ਬਣਿਆ ਰਹਿੰਦਾ ਹੈ ਉਹ ਭਾਈ ਮਰਿਆ ਤੋਂ ਸਾਰਿਆਂ ਤੋਂ ਉੱਪਰ ਹੋ ਜਾਂਦਾ ਸਭ ਦਾ ਸਿਰੋਮਣੀ ਬਣ ਜਾਂਦਾ ਇਹ ਮਨੁੱਖਾ ਦੇ ਪਾ ਕੇ ਜਿਹੜਾ ਆਦਮੀ ਗਰੀਬੀ ਰੱਖਦਾ ਹੈ ਇਸੇ ਪ੍ਰਕਾਰ
ਖਰੀਦਾ ਖਾਕ ਨਾ ਮਿਲਦੀ ਹੈ।
ਗੁਰੂ ਸਾਹਿਬ ਜੀ ਕਹਿੰਦੇ ਜੋ ਸਾਰਿਆਂ ਦੇ ਚਰਨਾਂ ਦੀ ਧੂੜ ਸੰਤ ਹੋਏ ਹੈ ਉਹ ਖਾਕ ਵੀ ਨਿਆਈ ਆਪਣੇ ਆਪ ਨੂੰ ਬਣੇ ਹੈ, ਉਹਨਾਂ ਮਹਾਤਮਾ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ।
ਖਾਤੂ ਜੇਦ ਨਾ ਕੋ
ਉਸ ਖਾਤੂ ਸ਼ਰੀਰਾਂ ਸੰਤਾਂ ਜੈਸਾ ਵੱਡਾ ਹੋਰ ਕੋਈ ਵੀ ਨਹੀਂ ਹੈ।
ਜਿਹੜਿਆ ਪੈਰਾਂ ਤਲੇ
ਜਿਹੜੇ ਮਹਾਤਮਾ ਜਿਉਂਦੇ ਹੋਏ ਸਾਰਿਆਂ ਦੇ ਚਰਨਾਂ ਦੇ ਤਲੇ ਧੂੜ ਬਣੇ ਰਹਿੰਦੇ ਹੈ।
ਹੋਇਆ ਉੱਪਰ
ਉਹ ਮਰਿਆ ਹੋਇਆ ਦੇ ਸਾਰਿਆਂ ਦੇ ਸਿਰੋਂ ਮਣੀ ਹੁੰਦੇ ਹੈ, ਸਾਰੀ ਦੁਨੀਆਂ ਚ ਪੂਜਨੀਕ ਹੋ ਜਾਂਦੇ ਮਹਾਂਪੁਰਖ।
ਖਰੀਦਾ ਜਾ ਲੱਭ ਤਾਂ ਲੇਹੋ ਕਿਹਾ,
ਕੋਈ ਆਦਮੀ ਨਾਲੇ ਤਾਂ ਦੁਨੀਆਂ ਦਾ ਲਾਲਚ ਕਰਦਾ ਚਾਹੁੰਦਾ ਸੀ ਤੇ ਨਾਲੇ ਰੱਬ ਨਾਲ ਪ੍ਰੀਤ ਕਰਨੀ ਚਾਹੁੰਦਾ ਸੀ, ਉਹਨੂੰ ਵੇਖ ਕੇ ਫਰੀਦ ਸਾਹਿਬ ਲਾਲਚੀ ਜਾਣ ਕੇ ਉਪਦੇਸ਼ ਦਿੰਦੇ ਹਨ।
ਖਰੀਦਾ ਜਾ ਲੱਭ ਤਾਂ
ਲੇਹੋ ਕਿਹਾ, ਜੇ ਕਰਕੇ ਤੈਨੂੰ ਬਈ ਲੱਭ ਖਾਣ ਦਾ ਪੀਣ ਦਾ ਪਹਿਰਨ ਦਾ ਤਾਂ ਰੱਬ ਨਾਲ ਤੇਰਾ ਪ੍ਰੇਮ ਕੀ ਹੈ, ਪਰਮੇਸ਼ਰ ਨਾਲ ਪ੍ਰੇਮ ਨਹੀਂ, ਤੂੰ ਲਾਲਚੀ ਆਦਮੀ ਹੈ, ਖਾਣ ਪਹਿਰਨ ਦਾ ਭੁੱਖਾ ਹੈ, ਖਾਂਦਿਆਂ ਖਾਂਦਿਆਂ ਮੂੰਹ ਕੱਠਾ ਪੈਨੰਦਿਆਂ ਸਭ ਅੰਗ, ਨਾਨਕ ਭਗਤ ਇਹਨਾਂ ਦਾ ਜੀਵੇ ਅੱਜ ਨਾ ਸੱਚ ਨਾ ਲੱਗੋ ਰੰਗ।
ਲੱਭਤਾ ਕੂੜਾ
ਜੇਕਰ ਅੰਦਰ ਲੱਭ ਹੈ ਖਾਣ ਦਾ ਪਹਿਰਨ ਦਾ ਤਾਂ ਤੇਰਾ ਝੂਠਾ ਹੀ ਪ੍ਰੇਮ ਹੈ ਭਾਈ, ਐਵੇਂ ਤੋਂ ਪ੍ਰੇਮੀ ਬਣਿਆ ਫਿਰਦਾ ਹੈ।
ਝੱਟ ਲੰਘਾਈ
ਸਾਰੀ ਧੁੱਕ ਪੜੋ,
ਛੱਪੜ ਟੁੱਟੇ
ਕਹਿੰਦੇ ਟੁੱਟੇ ਹੋਏ ਛੱਪੜ, ਜਦੋਂ ਮੀਂਹ ਬੱਦਲ ਪੈਂਦਾ ਹੋਵੇ ਉਹ ਛੱਪੜ ਚ ਕਿੰਨਾ ਕੁ ਝੱਟ ਲੰਘਾ ਲਓਗੇ, ਸਮਾਂ ਲੰਘਾ ਲਓਗੇ, ਉਹ ਭਿੱਜੀ ਜਾਵਾਂਗੇ। ਇਸੇ ਪ੍ਰਕਾਰ ਸਰੀਰ ਰੂਪੀ ਛਪਰਾ ਇਹ ਤਾਂ ਟੁੱਟਿਆ ਹੋਇਆ, ਇਹਦੇ ਚ ਕਾਲ ਰੂਪੀ ਮੀਂਹ ਪੈ ਰਿਹਾ, ਪਦਾਰਥਾਂ ਰੂਪੀ ਵਰਖਾ ਚ ਭਿੱਜ ਰਿਹਾ ਹੈ, ਕਿੰਨਾ ਚ ਸਰੀਰ ਚ ਜਿਉਂਦੇ ਰਹੋਗੇ, ਇਹ ਸਦਾ ਕਾਇਮ ਨਹੀਂ ਜਾਣਾ। ਇਹਦੇ ਚ ਇਹ ਲੱਭ ਰੂਪੀ ਪਾਣੀ ਪੈ ਰਿਹਾ ਹੈ, ਟੁੱਟਿਆ ਛਪਰਾ ਲੱਭ ਦੇ ਨਾਲ ਇਹ ਜ਼ਿੰਦਗੀ ਨੂੰ ਕਿੰਨੀ ਉੱਚੀ ਰੱਖ ਲਓਗੇ, ਕਿੰਨਾ ਕੁ ਝੱਟ ਲਵਾਓਗੇ, ਲੱਭੀ ਆਦਮੀ ਅੰਤ ਨੂੰ ਪਦਾਰਥਾਂ ਵਿੱਚ ਹੀ ਰੁੜ ਜਾਣਾ ਹੈ। ਵਿਰਾਗ ਧਾਰ ਕੇ ਅਸੀਂ ਸੋਹਣਾ ਛੱਪਰ ਪ੍ਰੇਮ ਦੀ ਛਪਰੀ ਬਣਾ ਕੇ ਪਰਮੇਸ਼ਰ ਦੇ ਪ੍ਰੇਮ ਰੂਪੀ ਓਟ ਲੈ ਕੇ ਬਚ ਸਕਾਂਗੇ, ਹੋਰ ਕੋਈ ਉਪਾਅ ਨਹੀਂ ਹੈ। ਫਿਰ ਪਦਾਰਥਾਂ ਨੂੰ ਕਿੰਨੀ ਮੋਹ ਰੂਪੀ ਬਦਲਾਂ ਚੋਂ ਪੈਂਦੇ ਨੂੰ ਸਹਾਰ ਸਕਾਂਗੇ।
ਖਰੀਦਾ ਜੰਗਲ ਜੰਗਲ ਕਿਆ ਭਵ ਹੈ,
ਫਰੀਦ ਸਾਹਿਬ ਜੀ ਜੰਗਲ ਵਿੱਚ ਤੁਰਿਆ ਫਿਰਦੇ ਸਨ, ਤਪ ਕਰਿਆ ਕਰਦੇ, ਇੱਕ ਸ਼ਾਹ ਸਰ ਫਕੀਰ ਸੀ, ਉਹ ਫਰੀਦ ਸਾਹਿਬ ਨੂੰ ਉਹ ਕਹਿੰਦਾ ਹੈ
ਖਰੀਦਾ ਜੰਗਲ ਜੰਗਲ ਕਿਆ ਭਵ ਹੈ,
ਫਰੀਦ ਜੰਗਲ ਜੰਗਲ ਬੀਆ ਬਾਣਾ ਚ ਬਣਨ ਬਣਾ ਚ ਕਿਵੇਂ ਕਾਹਨੂੰ ਪਾਉਂਦਾ ਫਿਰਦਾ ਹੈ,
ਬਣ ਕੰਡਾ ਮੂੜੇ
ਅੰਨੇ ਤੇਰੇ ਪੈਰ ਕਰੜੇ ਹੋ ਗਏ, ਬਣਾ ਦੇ ਕੰਡੇ ਵੀ ਮੁੜਦੇ ਜਾਂਦੇ ਟੁੱਟ ਜਾਂਦੇ ਹੈ, ਤੇਰੇ ਪੈਰਾਂ ਦੀ ਐਡੀ ਕਰੜਾਈ ਹੈ, ਐਡਾ ਤੇਰਾ ਸਖਤ ਚਮੜਾ ਹੋ ਗਿਆ ਹੈ,
ਬਸੀ ਰੱਬ ਹਿਆਲੀ ਹੈ,
ਫਰੀਦਾ ਹਿਰਦੇ ਵਿੱਚ ਹੀ ਤੇਰੇ ਰੱਬ ਵਸਦਾ ਹੈ, ਅੰਤਾ ਕਰਨ ਦੇ ਅੰਦਰ
ਜੰਗਲ ਕਿਆ ਢੂੰਡੇ,
ਇਹ ਮਨਾਂ ਵਿੱਚ ਕੀ ਭਾਲਦਾ ਫਿਰਦਾ ਫਕਰ ਬਣ ਕੇ, ਅੰਤਰਮੁਖ ਬਿਰਤੀ ਕਰ ਫਿਰ ਪਰਮੇਸ਼ਰ ਦੀ ਪ੍ਰਾਪਤੀ ਹੋਵੇਗੀ। ਜੰਗਲ ਜੰਗਲ ਕਰਮ ਕਾਂਡਾ ਰੂਪੀ ਦੇਵ ਸ਼ਾਸਤਰਾਂ ਦੇ ਬੀਆਬਾਨ ਕੀ ਫਿਰਦਾ ਹੈ, ਅਤੇ ਬਣਾ ਦੇ ਕੰਡੇ ਬਾਣ ਪ੍ਰਸਤੀ ਬਣ ਕੇ ਕੀ ਮੋੜਦਾ ਫਿਰਦਾ, ਟੁੱਟ ਤੋੜਦਾ ਫਿਰਦਾ ਹੈ,
ਬਸੀ ਰੱਬ ਹੈ
ਆਲੇ ਹਿਰਦੇ ਅੰਦਰ ਪ੍ਰਵੇਸ਼ ਤਾਂ ਵਸਦਾ ਹੈ,
ਜੰਗਲ ਕਿਆ ਢੂੰਡੇ
ਬਾਹਰ ਬੀਆ ਬਾਣ ਵਿੱਚ ਸੰਸਾਰ ਰੂਪੀ ਜੰਗਲ ਵਿੱਚ ਦੇਰ ਸ਼ਾਸਾਂ ਦੇ ਕਰਮ ਕਾਂਡ ਰੂਪੀ ਜੰਗਲ ਚ ਕੀ ਭਾਲਦਾ ਫਿਰਦਾ, ਬਾਣ ਪ੍ਰਸਤੀ ਬਣ ਕੇ ਕੀ ਭਾਲਦਾ ਫਿਰਦਾ ਹੈ,
ਖਰੀਦਾ ਇੰਨੀ ਨਿੱਕੀ ਜੰਗੀ ਹੈ।
ਫਰੀਦ ਸਾਹਿਬ ਜੀ ਸਾਧ ਸੰਗਤ ਜੀ ਦੱਸਦੇ ਨੇ ਦੁਰਗ ਅਵਸਥਾ ਦੀ ਹਾਲਤ ਕਥਨ ਕਰਦੇ ਹਨ,
ਖਰੀਦਾ ਇੰਨੀ ਨਿੱਕੀ ਗੰਦੀ ਹੈ,
ਫਰੀਦ ਸਾਹਿਬ ਜੀ ਕਹਿੰਦੇ ਨਿੱਕੀਆਂ ਨਿੱਕੀਆਂ ਮਧਰਾ ਕੱਦ ਸੀ ਫਰੀਦ ਸਾਹਿਬ ਦਾ, ਬਾਹਰ ਲੰਮਾ ਕੱਦ ਨਹੀਂ ਸੀ, ਛੋਟੇ ਆਕਾਰ ਵਾਲੇ ਸਨ, ਕਹਿੰਦੇ ਨਿੱਕੀਆਂ ਨਿੱਕੀਆਂ ਜੰਗਾਂ ਪਈਆਂ ਲੱਤਾਂ ਦੇ ਨਾਲ
ਫਲ ਡੂੰਗਰ ਪਾਵੇ,
ਜਵਾਨੀ ਅਵਸਥਾ ਚ ਫਲ ਮਾਰੂ ਫਲ ਟਿੱਬਿਆਂ ਵਿੱਚ ਜਾ ਆਉਂਦੇ ਸੀ, ਡੂੰਗਰ ਪਹਾੜਾਂ ਵਿੱਚ ਭਰੇ ਆਉਂਦੇ ਸੀ, ਫਿਰ ਆਉਂਦੇ ਸੀ, ਕੋਈ ਥਕਾਵਟ ਨਹੀਂ ਸੀ ਹੁੰਦੀ।
ਅੱਜ ਫਰੀਦਾ ਕੀ ਅੱਜ ਫਰੀਦਾ ਕੂਜੜਾ,
ਫਰੀਦ ਸਾਹਿਬ ਜੀ ਕਹਿੰਦੇ ਦੁਰਗ ਅਵਸਥਾ ਦਾ ਦੁੱਖ ਦੱਸਦੇ ਹੈ, ਅੱਜ ਫਰੀਦ ਸਾਹਿਬ ਜੀ ਕਹਿੰਦੇ ਕੂਜੜਾ ਜਿਹੜਾ ਲੋਟਾ ਹੈ, ਅਸਾਵਾ ਜੀ ਨੂੰ ਕਹਿੰਦੇ ਪਾਣੀ ਵਾਲਾ ਕੁੱਜਾ, ਉਹ ਬਾਂਹ ਪਾ ਕੇ ਚੱਕਣ ਤੋਂ ਵੀ ਸੈਂਕੜੇ ਕੋਹਾਂ ਪ੍ਰਤੀਤ ਹੁੰਦਾ, ਥੀਓਮ ਥੀਓਮ ਥੀਓ ਹੋ ਗਿਆ ਹੈ, ਉਹ ਸੈਂਕੜੇ ਕੋਹਾਂ ਹੋਇਆ ਪ੍ਰਤੀਤ ਹੁੰਦਾ ਹੈ, ਇਹ ਦੁਰਗ ਅਵਸਥਾ ਦੀ ਹਾਲਤ ਹੈ, ਇਹੀ ਜੀ ਦੁਰਗ ਅਵਸਥਾ ਹੈ, ਜਿਨ੍ਹਾਂ ਲੱਤਾਂ ਦੇ ਨਾਲ ਬੜੀ ਦੂਰ ਦੂਰ ਫਿਰੇ ਆਉਂਦੇ ਸੀ ਪਹਾੜਾਂ ਤੇ ਟਿੱਬਿਆਂ ਤੇ, ਅੱਜ ਪਾਣੀ ਵਾਲਾ ਲੋਟਾ ਵੀ ਸੈਂਕੜੇ ਕੋਹਾਂ ਹੋ ਗਿਆ ਹੈ, ਇਹਦੀ ਦੁਰਗ ਅਵਸਥਾ ਨਾਲ ਜੜਤਾ ਹੋ ਗਈ ਹੈ, ਇਸੇ ਪ੍ਰਕਾਰ ਹੁਣ ਗਿਆਨ ਦੀ ਅਵਸਥਾ ਕਹਿੰਦੇ ਵਿੱਚ
ਇੰਨੀ ਨਿੱਕੀ ਗੰਗੀ ਹੈ,
ਫਰੀਦ ਸਾਹਿਬ ਜੀ ਕਹਿੰਦੇ ਨਿੱਕੀਆਂ ਨਿੱਕੀਆਂ ਜੰਗੀਆਂ ਕੌਣ ਵਾਸ਼ਨਾ, ਇਹ ਜਿਹੜੀਆਂ ਭੋਰਾ ਭੋਰਾ ਸੁਤਵਤ ਰੋਟੀ ਖਾਣ ਤੀਨੀ ਵਾਸ਼ਨਾ ਹੁੰਦੀਆਂ, ਲੋਕ ਵਾਸਨਾ ਸ਼ਾਸਤਰ ਵਾਸਨਾ, ਦੇਹ ਵਾਸਨਾ, ਪਾਠ ਵਾਸਨਾ, ਅਰਥ ਵਾਸਨਾ, ਅਨੁਸ਼ਠਾਨ ਵਾਸਨਾ, ਆਦਿਕ ਛਿਲੇ ਕੱਢਣ ਦੀ ਵਾਸਨਾ, ਇਹ ਨਿੱਕੀਆਂ ਨਿੱਕੀਆਂ ਵਾਸਨਾ ਨਾਲ
ਫਲ ਦੂਜੇ ਪਾਵੇ ਹੋ,
ਫਲ ਮਾਰੂ ਫਲਾਂ ਦੀ ਨੀ ਆਈ, ਟਿੱਬਿਆਂ ਦੀ ਨੀ ਆਈ, ਜਿਹੜੇ ਬਖਈ ਪੁਰਖ ਹੈ ਉਹਨਾਂ ਦੀ ਸੰਗਤ ਕਰਦੇ ਇਹ ਡੂੰਗਰ ਸਵਰਗ ਆਦਿਕ ਪਹਾੜਾਂ ਦੇ ਵਿੱਚ ਭਾਵੇਂ ਆਏ ਫਿਰ ਆਏ, ਸਵਰਗ ਆਦਿਕਾਂ ਦੇ ਸਕਾਨੀ ਹੋ ਕੇ ਸੁਖ ਭੋਗਣ ਚ ਵਿਚਰਦੇ ਰਹੇ। ਅੱਜ ਫਰੀਦ ਸਾਹਿਬ ਕਹਿੰਦੇ ਬੇ ਮਾਰੂ ਕੀ ਜਿਹੜਾ ਮੇਰਾ ਪੁੱਜਾ ਹੈ ਨਾ, ਅੱਜ ਇਹ ਸੈਂਕੋਹਾਂ ਦੂਰ ਹੋ ਗਿਆ, ਹੁਣ ਬੇਰਾ ਮਾਣੂ ਨੀ ਫੁਰਦਾ, ਏਡਾ ਉੱਚਾ ਆਨੰਦ ਸਾਨੂੰ ਪ੍ਰਾਪਤ ਹੋਇਆ, ਮਹਾਰਾਜ ਨੇ ਕਿਰਪਾ ਕਰ ਦਿੱਤੀ ਹੈ। ਅੱਗੇ ਜੂਨਾਂ ਵਿੱਚ ਪੈ ਕੇ ਵਾਸਨਾ ਕਰਕੇ ਕਦੇ ਮਾਰੂ ਫਲਾਂ ਤੇ ਕਦੇ ਪਹਾੜਾਂ ਵਿੱਚ ਸਵਰਗ ਆਦਿਕਾਂ ਚ ਭੌਂਦੇ ਫਿਰਦੇ
ਰਹੇ।
ਸਾਲ ਦੇ ਅੱਜ ਤਖਤ ਦੇ ਬੜੇ ਗੰਢ ਦੀ ਖੁਸ਼ੀ ਦੇ ਵਿੱਚ ਇਹ ਚਿਤਚਮਾ ਆਇਆ, ਇਹਨੂੰ ਵੀ ਕਿਸੇ ਸੇਵਾ ਵਿੱਚ ਲਾ ਦੇਈਏ, ਇਸ ਕਰਕੇ ਸਾਧ ਸੰਗਤ ਜੀ ਇਹ ਉਤਸ਼ਾਹ ਨਾਲ ਗੁਰੂ ਕਲਗੀਧਰ ਦੇ ਚਰਨੀ ਲੱਗੇ।